ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾਂ ਪਾਣੀ ਪੱਖਾ ਪੀਸੋ ਸੰਤ ਆਗੈ ਗੁਣ ਗੋਬਿੰਦ ਜਸ ਗਾਈ ਸਾਸ ਸਾਸ ਮਨ ਨਾਮ ਸਮਾਰੈ ਇਹੋ ਬਿਸਰਾਮ ਨਿੱਧ ਪਾਈ ਪਾਣੀ ਪੱਖਾ ਪੀਸੋ ਸੰਤ ਆਗੈ ਗੁਣ ਗੋਬਿੰਦ ਜਸ ਗਾਈ ਸਾਸ ਸਾਸ ਮਨ ਨਾਮ ਸਮਾਰੈ ਇਹੋ ਬਿਸਰਾਮ ਨਿੱਧ ਪਾਈ ਤੁਮ ਕਰਹੋ ਦਇਆ ਮੇਰੇ ਸਾਈ ਐਸੀ ਮਤ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ ਰਹਾਉ ਤੁਮਰੀ ਕਿਰਪਾ ਤੇ ਮੋਹ ਮਾਨ ਛੂਟੈ ਬਿਨਸ ਜਾਏ ਪਰਮਾਈ ਅਨੰਦ ਰੂਪ ਰਵਿਓ ਸਭ ਮੱਦੇ ਜਤ ਕਤ ਪੇਖੋ ਜਾਈ ਤੁਮ ਦਇਆਲ ਕਿਰਪਾਲ ਕਿਰਪਾ ਨਿਧ ਪਤਿਤ ਪਾਵਨ ਗੋਸਾਈ ਕੋਟ ਸੁਖ ਆਨੰਦ ਰਾਜ ਪਾਏ ਮੁਖ ਤੇ ਨਿਮਖ ਬੁਲਾਈ ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕੈ ਮਨ ਭਾਈ ਨਾਮ ਜਪਤ ਤ੍ਰਿਸ਼ਨਾ ਸਭ ਬੁਝੀ ਹੈ ਨਾਨਕ ਤ੍ਰਿਪਤ ਅਗਾਈ ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕੈ ਮਨ ਭਾਈ ਨਾਮ ਜਪਤ ਤ੍ਰਿਸ਼ਨਾ ਸਭ ਬੁਝੀ ਹੈ ਨਾਨਕ ਤ੍ਰਿਪਤ ਅਗਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਯੋਗ ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੋਭਾਏ ਮਾਨ ਗੁਰੂ ਸਵਾਰੇ ਸਤਸੰਗੀ ਜਨੋ ਅੰਮ੍ਰਿਤ ਬਚਨ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਹਜ਼ੂਰ ਦੇ ਪਾਵਨ ਪਵਿੱਤਰ ਦਰਬਾਰ ਤੋਂ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਮਨੁੱਖੀ ਜੀਵਨ ਦੇ ਉਧਾਰ ਵਾਸਤੇ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੀ ਹੈ। ਇਸ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਆਓ ਸਾਧ ਸੰਗਤ ਜੀ, ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਚ ਬੇਨਤੀ ਹੈ। ਸੱਚੇ ਪਾਤਸ਼ਾਹ, ਆਪ ਊਣਿਆਂ ਔਰ ਖਾਲੀਆਂ ਨੂੰ ਭਰਨ ਵਾਲੇ ਹੋ, ਖਿੰਡੇ ਹੋਏ ਮਨ ਨੂੰ ਇਕਾਗਰਤਾ ਦੀ ਦਾਤ ਦੇਣ ਵਾਲੇ ਹੋ। ਕਿਰਪਾ ਕਰੋ, ਮਨ ਦਾ ਟਿਕਾ ਬਖਸ਼ ਕੇ ਭੈ ਭਾਵਨੀ ਔਰ ਸ਼ਰਧਾ ਨਾਲ ਆਪਣੇ ਅੰਮ੍ਰਿਤ ਬਚਨਾਂ ਦੀ ਵਿਚਾਰ ਆਪ ਹੀ ਕਰਾ ਲਵੋ। ਅਦਬ ਸਹਿਤ ਸਮੂਹ ਸੰਗਤ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪੰਜਵਾਂ।
ਅੱਜ ਸਤਿਗੁਰਾਂ ਨੇ ਜੋ ਆਪਣੀ ਅੰਮ੍ਰਿਤ ਰਸਨਾ ਤੋਂ ਸਾਨੂੰ ਹੁਕਮ ਦੀ ਦਾਤ ਬਖਸ਼ੀ, ਉਹ ਸਤਿਗੁਰੂ ਨੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਸਤਿਗੁਰਾਂ ਨੇ ਤਨਾਸਰੀ ਰਾਗ ਦੇ ਅੰਦਰ ਇਸ ਅੰਮ੍ਰਿਤ ਬਚਨ ਨੂੰ ਉਚਾਰਨ ਕੀਤਾ ਹੈ।
ਪਾਣੀ ਪੱਖਾ ਪੀਸੋ ਸੰਤ ਆਗੈ, ਗੁਣ ਗੋਬਿੰਦ ਜਸ ਗਾਈ।
ਅੱਜ ਦੇ ਇਸ ਅੰਮ੍ਰਿਤ ਸ਼ਬਦ ਦੇ ਅੰਦਰ ਪੰਚਮ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਅਕਾਲ ਪੁਰਖ ਵਾਹਿਗੁਰੂ ਜੀ ਦੇ ਸਨਮੁਖ ਇਹ ਅਰਦਾਸ ਬੇਨਤੀ ਕਰ ਰਹੇ ਹਾਂ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਆਪ ਜੀ ਕਿਰਪਾ ਕਰੋ, ਜੋ ਆਪ ਜੀ ਦੀ ਬੰਦਗੀ ਵਿੱਚ, ਇਬਾਦਤ ਵਿੱਚ, ਸਿਮਰਨ ਵਿੱਚ ਦਿਨ ਰਾਤ ਰੰਗੇ ਰਹਿੰਦੇ ਨੇ, ਆਪ ਜੀ ਬਖਸ਼ਿਸ਼ ਮਿਹਰ ਕਰੋ। ਉਹਨਾਂ ਸੰਤ ਜਨਾਂ ਦੇ ਦਰ ਤੇ ਮੈਂ ਪਾਣੀ ਭਰਾਂ, ਉਹਨਾਂ ਦੀ ਸੰਗਤ ਵਿੱਚ ਜਾ ਕੇ ਮੈਂ ਗਰਮੀ ਵਿੱਚ ਪੱਖਾ ਝੱਲਾਂ, ਉਹਨਾਂ ਦੀ ਸੰਗਤ ਵਿੱਚ ਮੈਂ ਜਾ ਕੇ ਆਪਣੇ ਹੱਥੀਂ ਦਾਣਾ ਦਾਣੇ ਪੀ ਕੇ ਆਟਾ ਤਿਆਰ ਕਰਾਂ, ਤੇ ਫਿਰ ਅਗਲਾ ਕੰਮ ਕੀ ਕਿ ਉਹਨਾਂ ਦੀ ਸੰਗਤ ਵਿੱਚ ਬੈਠ ਕੇ ਮੈਂ ਗੋਬਿੰਦ ਜੀ, ਪਰਮਾਤਮਾ ਜੀ, ਆਪ ਜੀ ਦੇ ਯਸ ਗੈਨ, ਆਪ ਜੀ ਦਾ ਯਸ ਗੈਨ ਕਰਾਂ, ਪਾਣੀ ਢੋਵਾਂ, ਪੱਖਾ ਝੱਲਾਂ, ਆਟਾ ਪੀ ਕੇ ਦਾਣੇ ਪੀ ਕੇ ਆਟਾ ਤਿਆਰ ਕਰਾਂ, ਤੇ ਧਰਤੀ ਦਾ ਸਹਾਰਾ ਅਕਾਲ ਪੁਰਖ ਵਾਹਿਗੁਰੂ ਜੋ ਗੋਬਿੰਦ ਹੈ, ਉਸ ਗੋਬਿੰਦ ਦਾ ਜਸ ਮੈਂ ਆਪਣੀ ਰਸਨਾ ਤੋਂ ਗਾਉਂਦਾ ਰਹਾਂ।
ਸਾਸ ਸਾਸ ਮਨ ਨਾਮ ਸਮਾਰੈ।
ਮੇਰਾ ਮਨ ਜਿਹੜਾ ਹੈ, ਸਵਾਸ ਸਵਾਸ, ਕੋਈ ਵੀ ਸਾਹ ਬਿਰਥਾ ਨਾ ਜਾਏ, ਹਰ ਇੱਕ ਸਵਾਸ ਸਵਾਸ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਮੈਂ ਸੰਭਾਲਣਾ ਕਰਾਂ, ਉਹਦਾ ਸਿਮਰਨ ਕਰਾਂ।
ਇਹੋ ਬਿਸਰਾਮ ਨਿਦ ਪਾਈ।
ਤੇ ਇਸ ਨਾਮ ਸਿਮਰਨ ਨੂੰ ਸਿਮਰਨ ਕਰਕੇ, ਜਪ ਕਰਕੇ ਜਿਹੜਾ ਸਾਡਾ ਮਨ ਹੈ, ਬਿਸਰਾਮ ਦਾ ਅਰਥ ਹੈ ਵੈਸੇ ਟਿਕਾਣਾ, ਰੁਕ ਜਾਣਾ, ਠਹਿਰ ਜਾਣਾ। ਇੱਥੇ ਮਹਾਰਾਜ ਕਹਿੰਦੇ ਨੇ ਬਿਸਰਾਮ ਨਿਦ, ਨਿਦ ਦਾ ਅਰਥ ਹੈ ਖਜ਼ਾਨਾ। ਇਸ ਦਾ ਭਾਵ ਇਹ ਹੈ ਕਿ ਹੇ ਅਕਾਲ ਪੁਰਖ ਜੀ, ਸਵਾਸ ਸਵਾਸ ਮੈਂ ਬੰਦਗੀ ਕਰਦਾ ਰਹਾਂ, ਤੇ ਜਿਹੜਾ ਅੰਦਰ ਦੇ ਸੁੱਖ ਦਾ ਟਿਕਾਣਾ ਹੈ, ਜਿਹੜਾ ਸੁੱਖ ਵਿਸ਼ਰਾਮ ਹੈ, ਮੈਂ ਉਸ ਨੂੰ, ਉਸ ਖਜ਼ਾਨੇ ਨੂੰ, ਉਸ ਰਹਿਮਤਾਂ ਦੇ ਭੰਡਾਰੇ ਨੂੰ ਆਪਣੇ ਅੰਦਰ ਟਿਕਾ ਸਕਾਂ। ਇਹ ਸਤਿਗੁਰਾਂ ਨੇ ਅੱਜ ਦੇ ਜੋ ਅੰਮ੍ਰਿਤ ਬਚਨ ਵਿੱਚ ਪਹਿਲੇ ਪਦੇ ਦੀਆਂ ਦੋ ਤੁਕਾਂ ਨੇ, ਇਸ ਵਿੱਚ ਬਖਸ਼ਿਸ਼ ਕੀਤੀ ਹੈ। ਆਪਾਂ ਥੋੜੇ ਜਿਹੇ ਅਰਥ ਫਿਰ ਦੁਹਰਾ ਲੈਂਦੇ ਹਾਂ ਕਿ ਪਰਮਾਤਮਾ ਦੇ ਸੰਤ ਜਨ, ਉਹਨਾਂ ਦੇ ਕੋਲ ਮੈਂ ਪਾਣੀ ਭਰਾਂ, ਪੱਖਾ ਝੱਲਾਂ, ਆਟਾ ਲਿਆ ਕੇ ਉਹਨਾਂ ਦੀ ਲੰਗਰ ਵੀ ਸੇਵਾ ਕਰਾਂ, ਤੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਯਸ ਗਾਉਂਦਾ ਰੱਖਾਂ। ਨਾਲ ਬਚਨ ਕੀਤਾ ਕਿ ਸਵਾਸ ਸਵਾਸ ਕੋਈ ਵੀ ਸਵਾਸ ਮੇਰਾ ਵਿਅਰਥ ਨਾ ਜਾਵੇ, ਪਰਮਾਤਮਾ ਦੇ ਨਾਮ ਦੀ ਸੰਭਾਲ ਕਰਾਂ ਤੇ ਇਹ ਜਿਹੜਾ ਨਾਮ ਜਪ ਕੇ ਅੰਦਰ ਦਾ ਵਿਸ਼ਰਾਮ ਹੈ, ਅੰਦਰ ਦਾ ਸੁੱਖ ਹੈ, ਇਸ ਖਜ਼ਾਨੇ ਨੂੰ ਮੈਂ ਆਪਣੇ ਅੰਦਰ ਹਾਸਿਲ ਕਰ ਲਵਾਂ। ਸਾਧ ਸੰਗਤ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਪਾਰ ਬ੍ਰਹਮ ਪਰਮੇਸ਼ਵਰ ਦੇ ਸਨਮੁਖ ਅਰਦਾਸ ਕਰਕੇ ਹਰ ਤਰ੍ਹਾਂ ਦੇ ਆਪਣੇ ਅੰਦਰ ਦੀ ਵੇਦਨਾ, ਆਪਣੇ ਅੰਦਰ ਦੀ ਇੱਛਾ, ਆਪਣੇ ਅੰਦਰ ਦੀ ਮੰਗ ਪ੍ਰਗਟ ਕੀਤੀ ਜਾਂਦੀ ਹੈ। ਉਂਝ ਸਤਿਗੁਰਾਂ ਨੇ ਬਾਣੀ ਵਿੱਚ ਇਹ ਬਖਸ਼ਿਸ਼ ਵੀ ਕੀਤੀ ਹੈ ਕਿ ਜੀ ਕੀ ਬਿਰਥਾ ਹੋਏ ਸੋ ਗੁਰ ਪਹਿ ਅਰਦਾਸ ਕਰ। ਜਾਂ ਅਸੀਂ ਸਤਿਗੁਰਾਂ ਦੇ ਬਚਨ ਬਾਣੀ ਚ ਪੜ੍ਹਦੇ ਹਾਂ, ਕੀਤਾ ਲੋੜੀਐ ਕੰਮ ਸੋ ਹਰ ਪੈ ਆਖੀਐ। ਜਿਹੜਾ ਕੰਮ ਚਾਹੁੰਦੇ ਹਾਂ ਸਾਡੀ ਜ਼ਿੰਦਗੀ ਚ ਮੁਕੰਮਲ ਹੋ ਜਾਏ, ਸਫਲਤਾ ਮਿਲ ਜਾਏ, ਉਸ ਕੰਮ ਲਈ, ਉਸ ਕਾਰਜ ਵਾਸਤੇ ਆਪਣੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਨਮੁਖ ਬੇਨਤੀ ਕਰੀਏ। ਕੀਤਾ ਲੋੜੀਐ ਕੰਮ ਸੋ ਹਰ ਪੈ ਆਖੀਐ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਹੈ। ਹੁਣ ਜਿੱਥੇ ਆਪਾਂ ਸੰਸਾਰੀ ਅਰਦਾਸਾਂ ਵੀ ਕਰਨੇ ਖਾਂ, ਇੱਥੇ ਅੱਜ ਸਤਿਗੁਰਾਂ ਨੇ ਸਾਨੂੰ ਇਹ ਸਮਤ ਦਿੱਤੀ ਹੈ ਕਿ ਆਪਣੇ ਜੀਵਨ ਨੂੰ ਸਫਲ ਕਰਨ ਦੇ ਲਈ, ਆਤਮਕ ਸੁੱਖ ਦਾ ਖਜ਼ਾਨਾ ਪ੍ਰਾਪਤ ਕਰਨ ਦੇ ਲਈ, ਮਨ ਵਿਸਰਾਮ ਵਿੱਚ ਲਿਜਾਣ ਦੇ ਲਈ ਇੱਕ ਕੰਮ ਕਰੀਏ, ਆਪਾਂ ਵਾਹਿਗੁਰੂ ਜੀ ਦੇ ਸਨਮੁਖੇ ਬੇਨਤੀ ਕਰੀਏ। ਉਹ ਬੇਨਤੀ ਵਿੱਚ ਸੇਵਾ ਤੇ ਸਿਮਰਨ ਦੋਨੋਂ ਨੇ। ਇਸ ਵਿੱਚ ਜਿਵੇਂ ਪਾਣੀ ਧੋਵਾਂ, ਪੱਖਾ ਝੱਲਣਾ, ਚੱਕੀ ਤੇ ਆਟਾ ਪੀ ਕੇ ਲੈ ਕੇ ਆਉਣਾ, ਇਹ ਹੈ ਸੇਵਾ, ਹੱਥੀ ਸੇਵਾ। ਤੇ ਦੂਸਰੇ ਪਾਸੇ ਉਹਦਾ ਹਰ ਵੇਲੇ ਯਸ ਕਰਨਾ, ਕੋਈ ਸਵਾਸ ਉਹਦੀ ਬੰਦਗੀ ਤੋਂ ਬਿਨਾਂ ਵਿਅਰਥ ਨਾ ਜਾਏ, ਪਿਆਰਿਓ ਇਹ ਹੈ ਸਿਮਰਨ। ਕਹਿਣ ਤੋਂ ਮੁਰਾਦ, ਇਸ ਅੰਮ੍ਰਿਤ ਬਚਨ ਦੇ ਆਰੰਭ ਵਾਲੇ ਪਦੇ ਵਿੱਚ ਵਾਹਿਗੁਰੂ ਜੀ ਦੇ, ਪ੍ਰਭੂ ਜੀ ਦੇ ਚਰਨਾਂ ਚ ਬੇਨਤੀ ਕਰਕੇ ਇੱਕ ਤਾਂ ਸੇਵਾ ਦੀ ਦਾਤ ਮੰਗੀ ਹੈ ਤੇ ਦੂਸਰੀ ਗੁਰਮੁਖੋ ਪਰਮਾਤਮਾ ਦੇ ਆਪਣੇ ਚਿੰਤਨ ਦੀ, ਸਿਮਰਨ ਦੀ ਦਾਤ ਮੰਗੀ ਹੈ। ਪਰ ਇੱਥੇ ਅੱਜ ਸ਼ਬਦ ਆਇਆ ਹੈ ਕਿ ਸੰਤ ਜਨ, ਉਹਨਾਂ ਕੋਲ ਪਾਣੀ ਧੋਵਾਂ, ਉਹਨਾਂ ਨੂੰ ਪੱਖਾ ਝੱਲਾਂ, ਮੈਂ ਉਹਨਾਂ ਲਈ ਲੰਗਰ ਵਾਸਤੇ ਆਟਾ ਪੀ ਕੇ ਲਿਆਵਾਂ। ਥੋੜੀਆਂ ਜਿਹੀਆਂ ਬੇਨਤੀਆਂ ਆਪਾਂ ਆਰੰਭ ਚ ਕਰਾਂਗਾ ਤੇ ਹੁਕਮ ਸਤਿਗੁਰਾਂ ਦਾ ਹੈ। ਅਸੀਂ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨੇ ਖਾਂ, ਪਿਛਲੇ ਦਿਨੀ ਮੈਂ ਅਰਜ਼ ਕੀਤੀ ਸੀ ਸਾਨੂੰ ਦੋ ਪੱਖ ਮਿਲਣਗੇ ਜੀ। ਇੱਕ ਪੱਖ ਤਾਂ ਮਿਲੇਗਾ ਉੱਚਾ ਜੀਵਨ, ਪਵਿੱਤਰ ਜੀਵਨ, ਤੇ ਦੂਸਰਾ ਪੱਖ ਮਿਲੇਗਾ ਕਿ ਉਸੇ ਸ਼ਬਦ ਦੇ ਥੱਲੇ ਜਿਸ ਦੀ ਸਿਫਤ ਕੀਤੀ ਗਈ ਹੈ, ਉਸ ਦੇ ਸੰਬੰਧ ਵਿੱਚ ਜਿਹੜਾ ਪ੍ਰਪੰਚ ਹੈ, ਪਖੰਡ ਹੈ, ਉਸ ਦਾ ਜ਼ਿਕਰ ਵੀ ਕੀਤਾ ਜਾਏਗਾ। ਜਿਵੇਂ ਅੱਜ ਅਸੀਂ ਸ਼ਬਦ ਆਇਆ ਸੰਤ, ਕਿ ਪਰਮਾਤਮਾ ਦੇ ਸੰਤ ਜਨਾਂ ਨੂੰ ਮੈਂ ਪਾਣੀ ਧੋਵਾਂ, ਪੱਖਾ ਝੱਲਾਂ, ਪ੍ਰਸ਼ਾਦਾ ਪਾਣੀ ਤਿਆਰ ਕਰ ਲਈ, ਮੈਂ ਆਟਾ ਪੀ ਕੇ ਲਿਆਵਾਂ, ਬੜਾ ਸਤਿਕਾਰ ਸਹਿਤ ਸ਼ਬਦ ਆਇਆ ਹੈ। ਤੇ ਦੂਸਰੇ ਪਾਸੇ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਸ਼ਬਦ ਦੇ ਥੱਲੇ ਜੋ ਪ੍ਰਪੰਚ, ਪਖੰਡ ਜਾਂ ਭੇਕ ਧਾਰਨ ਕਰਕੇ ਸਿਰਫ ਸੰਸਾਰੀ ਇੱਛਾਵਾਂ ਦੀ ਪੂਰਤੀ ਕੀਤੀ ਜਾਂਦੀ ਹੈ, ਤੇ ਉੱਥੇ ਇਸ ਸ਼ਬਦ ਨੂੰ ਆਪਣੇ ਜੀਵਨ ਨਾਲ ਜੋੜਨ ਵਾਲਿਆਂ ਲਈ ਸਤਿਗੁਰਾਂ ਨੇ ਬਾਣੀ ਵਿੱਚ ਉਸ ਦਾ ਖੰਡਨ ਵੀ ਕੀਤਾ ਹੈ। ਜਿਵੇਂ ਇੱਕ ਬਚਨ ਮਹਾਰਾਜ ਜੀ ਦਾ ਅਸੀਂ ਪੜ੍ਹਨੇ ਆ ਆਸਾ ਕੀ ਵਾਰ ਵਿੱਚ। ਦੇਖੋ ਦੋਨੋਂ ਪੱਖ ਆਪਾਂ ਨੂੰ ਵਿਚਾਰਨੇ ਚਾਹੀਦੇ ਨੇ। ਅੱਜ ਸਤਿਗੁਰਾਂ ਨੇ ਸਿਰਫ ਕਰਨੀ ਕਮਾਣੀ ਵਾਲੇ ਸੰਤ ਦਾ ਜ਼ਿਕਰ ਕੀਤਾ ਹੈ, ਕਰਨੀ ਕਮਾਣੀ ਵਾਲੇ ਗੁਰਮੁਖ ਜਨ ਸਮੂਹ ਦਾ ਜ਼ਿਕਰ ਕੀਤਾ ਹੈ। ਪਹਿਲਾਂ ਸਿਰਫ ਇੱਕ ਬੇਨਤੀ ਕਰਦੇ ਆ, ਦੋ ਪੱਖ ਨੇ ਜੀ। ਆਸਾ ਕੀ ਵਾਰ ਚ ਇੱਕ ਬਚਨ ਹੈ ਕਿ ਅੰਦਰੋਂ ਝੂਠੇ ਪੈਜ ਬਾਹਰ, ਦੁਨੀਆਂ ਅੰਦਰ ਫੈਲ। ਹੁਣ ਇਸ ਸ਼ਬਦ ਨੂੰ ਜ਼ਰੂਰ ਜੇਨ ਚ ਰੱਖੀਏ, ਅੰਦਰੋਂ ਨੂੰ, ਅੰਦਰੋਂ ਝੂਠੇ, ਅੰਦਰ ਝੂਠ ਹੈ, ਬਾਹਰ ਸਿਰਫ ਪੈਜ ਵਿਖਾਵਾ ਹੈ। ਤੇ ਮਹਾਰਾਜ ਕਹਿੰਦੇ ਨੇ ਉਹਨਾਂ ਨੇ ਦੁਨੀਆਂ ਵਿੱਚ ਆਪਣਾ ਅਡੰਬਰ ਇਹ ਫੈਲਾਇਆ ਹੋਇਆ ਹੈ। ਅੰਦਰੋਂ ਝੂਠੇ ਪੈਜ ਬਾਹਰ, ਦੁਨੀਆਂ ਅੰਦਰ ਫੈਲ। ਬਾਹਰੋਂ ਸਰੀਰ ਦੇ ਨਾਮ ਨਾਲ ਵੀ ਸਪਿਰਚੁਅਲ ਨਾਮ ਜੋੜ ਲਏ ਨੇ, ਸੰਤ ਕਹਿ ਲਓ, ਭਗਤ ਕਹਿ ਲਓ, ਬ੍ਰਹਮ ਗਿਆਨੀ ਕਹਿ ਲਓ, ਕੋਈ ਗੁਰੂ, ਕੋਈ ਸਤਿਗੁਰੂ ਸ਼ਬਦ ਜੋੜਦਾ। ਪਰ ਮਹਾਰਾਜ ਕਹਿੰਦੇ ਨੇ ਅੰਦਰੋਂ ਝੂਠੇ ਪੈਜ ਬਾਹਰ, ਦੁਨੀਆਂ ਅੰਦਰ ਫੈਲ, ਅੱਠ ਸੱਠ ਤੀਰਥ ਜੇ ਨਾ ਵਹਿ ਉਤਰੈ ਨਾਹੀ ਮੈਲ। ਜੇ ਅੰਦਰੋਂ ਝੂਠੇ ਵਾਲੇ, ਬਾਹਰੋਂ ਪਰਪੰਚੀ ਬੰਦੇ 68 ਤੀਰਥਾਂ ਤੇ ਜਾ ਕੇ ਇਸ਼ਨਾਨ ਵੀ ਕਰ ਲੈਣ, ਇਹੋ ਜਿਹੇ ਪਰਪੰਚੀਆਂ ਪਖੰਡੀਆਂ ਦਾ ਦੰਭੀਆਂ ਦਾ ਅੰਦਰ ਦੀ ਮੈਲ ਤੀਰਥ ਇਸ਼ਨਾਨ ਕਰਨ ਵਾਲ ਨੂੰ ਵੀ ਉਤਰਦੀ ਨਿਕੇ। ਹੁਣ ਇਸ ਤੋਂ ਅਗਲੇ ਜਿਹੜੇ ਬਚਨ ਨੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ, ਉਸ ਵਿੱਚ ਸਤਿਗੁਰੂ ਫਿਰ ਅਸਲੀਅਤ ਦੱਸਦੇ ਪਏ ਆ। ਉਹ ਬਚਨ ਹੈ, ਇਹ ਸੀ ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ, ਅੜਸਰ ਤੀਰਥ ਜੇ ਨਾਵੇਂ ਉਤਰੈ ਨਾਹੀਂ ਮੈਲ। ਅਗਲਾ ਬਚਨ ਜਿਨ ਪੱਟ ਅੰਦਰ, ਫਿਰ ਮੈਂ ਬੇਨਤੀ ਕਰਾਂਗਾ ਇਸ ਲਫ਼ਜ਼ ਨੂੰ ਫਿਰ ਸੁਣਿਓ, ਉੱਥੇ ਸੀ ਅੰਦਰੋਂ ਝੂਠੇ, ਇਹ ਤੇ ਹੈ ਜਿਨ ਪੱਟ ਅੰਦਰ। ਪੱਟ ਦਾ ਲਫ਼ਜ਼ੀ ਅਰਥ ਲੇਸ਼ ਰੇਸ਼ਮ ਹੈ ਜੀ, ਇਹਨੂੰ ਕਹਿ ਲਈਏ ਰੇਸ਼ਮ ਕੋਮਲ ਹੈ। ਇੱਥੇ ਪੱਟ ਦਾ ਭਾਵ ਅਰਥ ਹੈ ਕਿ ਜਿਨ੍ਹਾਂ ਬੰਦਗੀ ਕਰਨ ਵਾਲੇ ਹਿਰਦਿਆਂ ਦੇ ਅੰਦਰ ਅੱਤ ਦੀ ਕੋਮਲਤਾ ਹੀ ਹੈ, ਉਹ ਅੱਤ ਦੇ ਕੋਮਲ ਨੇ। ਜਿਨ ਪੱਟ ਅੰਦਰ ਬਾਹਰ ਗੁੱਦੜ, ਗੁੱਦੜ ਦਾ ਅਰਥ ਕਰਾਂਗੇ ਪਾਟੇ ਪੁਰਾਣੇ ਕੱਪੜੇ, ਲੀਰਾਂ ਵਾਲੇ ਕੱਪੜੇ, ਕਿ ਅੰਦਰ ਉਹਨਾਂ ਦੇ ਰੁਖਾਨੀਅਤ ਦੀ ਕੋਮਲਤਾ ਹੈ, ਨਾਮ ਹੈ, ਸਿਮਰਨ ਹੈ, ਪਰ ਬਾਹਰ ਸੱਚਮੁੱਚ ਉਹ ਪਾਟੀ ਹੋਈ ਗੋਦੜੀ, ਪਾਟੀਆਂ ਹੋਈਆਂ ਲੀਰਾਂ ਨੂੰ ਧਾਰਨ ਕਰੀ ਬੈਠੇ। ਹੁਣ ਇੱਥੇ ਦੇਖੋ ਫਰਕ ਬੜਾ ਹੈ, ਇੱਕ ਪਾਸੇ ਅੰਦਰ ਝੂਠਾ ਹੈ, ਬਾਹਰ ਦੇ ਕੱਪੜੇ ਬਹੁਤ ਚਮਕ ਦਮਕ ਵਾਲੇ ਨੇ, ਦੂਜੇ ਪਾਸੇ ਅੰਦਰ ਬਿਲਕੁਲ ਪਿਓਰ ਸੁੱਚਾ ਸੱਚਾ ਤੇ ਕੋਮਲਤਾ ਨਾਲ ਭਰਿਆ ਹੈ, ਪਰ ਬਾਹਰ ਦੇ ਬਸਤਰ ਜਿਹੜੇ ਨੇ ਉਹ ਗੁੱਦੜ ਨੇ। ਹੁਣ ਸਤਿਗੁਰੂ ਦੋਨਾਂ ਦੀ ਗੱਲ ਕਰਕੇ ਇਹ ਦੱਸ ਦਿਆ ਸਾਨੂੰ ਕਿ ਅਸਲ ਵਿੱਚ ਵਾਹਿਗੁਰੂ ਜੀ ਦੇ ਘਰ 'ਚ ਸਵੀਕਾਰ ਕੌਣ ਹੈ। ਜਿਨ ਪੱਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ, ਉੱਥੇ ਫਿਰ ਦੇਖੋ ਮੈਂ ਰਿਪੀਟ ਤਾਂ ਕਰ ਰਿਹਾ ਵਾਂ, ਉੱਥੇ ਦੁਨੀਆਂ ਅੰਦਰ ਫੈਲ, ਉਹ ਪ੍ਰਪੰਚ ਕਰ ਰਿਹਾ, ਇੱਥੇ ਮਹਾਰਾਜ ਕਹਿੰਦੇ ਨੇ ਉਹ ਬੰਦੇ ਸੰਸਾਰ ਵਿੱਚ ਅੱਤ ਦੇ ਭਲੇ ਨੇ। ਜਿਨ ਪੱਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ, ਤਿੰਨੇਕੋ ਲੱਗਾ ਰੱਬ ਸੇਤੀ ਦੇਖਣੈ ਵਿਚਾਰ ਰੰਗ ਹੱਸੈ। ਉਹ ਉਸ ਪਿਆਰੇ ਵਾਹਿਗੁਰੂ ਦੇ ਪ੍ਰੇਮ ਚ ਭਿੱਜੇ ਹੋਏ ਹੱਸਦੇ ਨੇ, ਉਹ ਉਸ ਦੇ ਪ੍ਰੇਮ ਦੇ ਵਿੱਚ ਹੀ ਵੈਰਾਗ ਵਿੱਚ ਰਹਿੰਦੇ ਨੇ। ਪਖੰਡ ਕਰਕੇ ਨਖੀ, ਕਿਉਂਕਿ ਕਈ ਵਾਰੀ ਅਸੀਂ ਆਪਣੀਆਂ ਅੱਖਾਂ ਦੇ ਜਲ ਰਾਹੀਂ ਪਾਣੀ ਰਾਹੀਂ ਦੂਸਰੇ ਬੰਦੇ ਨੂੰ ਪ੍ਰਭਾਵਿਤ ਕਰਨ ਦਾ ਯਤਨ ਕਰਨੇ ਆ ਕਿ ਸ਼ਾਇਦ ਮੇਰੇ ਅੰਦਰ ਬਹੁਤ ਵੱਡਾ ਵੈਰਾਗ ਛੁੱਟਿਆ ਹੋਵੇ ਤੇ ਇਸ ਚੀਜ਼ ਨੂੰ ਦੇਖ ਕੇ ਸੰਸਾਰ ਮੇਰੇ ਤੋਂ ਪ੍ਰਭਾਵਿਤ ਹੋਵੇ, ਮੇਰੀ ਸ਼ਖਸੀਅਤ ਦਾ ਪ੍ਰਭਾਵ ਕਬੂਲੇ। ਸਤਿਗੁਰਾਂ ਨੇ ਫਰਮਾਇਆ ਨਾ ਕਿ ਜੇ ਬੰਦਾ ਅੰਦਰੋਂ ਭਿੱਜਾ ਹੀ ਨਹੀਂ ਤੇ ਬਾਹਰੋਂ ਅੱਖਾਂ ਦਾ ਪਾਣੀ, ਕੋਈ ਜ਼ਰੂਰੀ ਨਹੀਂ ਕਿ ਹਰ ਬੰਦਾ ਜਿਹੜਾ ਅੱਖਾਂ 'ਚ ਰੋ ਰਿਹਾ ਉਹਦਾ ਅੰਦਰ ਵੀ ਭਿੱਜਾ ਹੋਵੇ, ਇਹ ਬਿਲਕੁਲ ਗਲਤ ਹੈ ਜੀ। ਕਿਉਂਕਿ ਠੰਡਾ ਪਾਣੀ, ਬਰਫ਼ ਵਾਲਾ ਪਾਣੀ ਆਪਾਂ ਸਟੀਲ ਦੇ ਗਲਾਸ ਵਿੱਚ ਪਾ ਦਈਏ ਨਾ ਜੀ, ਸਟੀਲ ਦੇ ਜੱਗ ਵਿੱਚ ਬਰਫ਼ ਵਾਲਾ ਪਾਣੀ ਪਾ ਦਿਓ ਤੇ ਉਸ ਬਰਫ਼ ਵਾਲੇ ਪਾਣੀ ਦੀ ਨਾਲ ਉਸ ਸਟੀਲ ਦੇ ਜੱਗ ਦੇ ਬਾਹਰਲੇ ਪਾਸੇ ਪਾਣੀ ਦੀਆਂ ਬੂੰਦਾਂ ਆ ਜਾਂਦੀਆਂ ਨੇ। ਕੋਈ ਤਾਂ ਦੇਖੋ ਕਿ ਮੈਟਲ ਦਾ ਗਲਾਸ ਹੈ ਤੇ ਉਹਦੇ ਵਿੱਚ ਠੰਡਾ ਸੀਤ ਪਾਣੀ ਪਾ ਦਈਏ ਤੇ ਉਸ ਗਲਾਸ ਦਾ ਜਿਹੜਾ ਬਾਹਰਲਾ ਹਿੱਸਾ ਹੈ ਉਹਦੇ ਉੱਤੇ ਨਿੱਕੀਆਂ ਨਿੱਕੀਆਂ ਪਾਣੀ ਦੀਆਂ ਬੂੰਦਾਂ ਆ ਜਾਣਗੀਆਂ, ਪਰ ਕੀ ਉਹ ਮੈਟਲ ਜਿਹੜਾ ਉਹ ਨਰਮ ਹੋ ਗਿਆ, ਉਹ ਮੁਲਾਇਮ ਹੋ ਗਿਆ ਨਾ? ਹਾਲਾਂਕਿ ਉਹਦੇ ਬਾਹਰ ਪਾਣੀ ਜ਼ਰੂਰ ਹੈ ਪਰ ਉਹਦਾ ਅੰਦਰ ਉਸੇ ਤਰ੍ਹਾਂ ਸਖਤ ਹੈ, ਕਰੜਾ ਹੈ, ਪੀੜਾ ਹੈ। ਖਿਮਾ ਕਰਿਓ, ਕਈ ਵਾਰੀ ਬਾਹਰੋਂ ਅੱਖਾਂ 'ਚੋਂ ਪਾਣੀ ਆਉਂਦਾ ਹੈ ਪਰ ਅੰਦਰ ਵਾਲਾ ਮਨਵਾ ਜਿਹੜਾ ਹੈ ਉਹ ਬਿਲਕੁਲ ਉਸੇ ਤਰ੍ਹਾਂ ਪੱਕਾ, ਪੀੜਾ ਤੇ ਕਠੋਰ ਰਹਿੰਦਾ ਹੈ। ਇੱਥੇ ਸਤਿਗੁਰਾਂ ਨੇ ਫਿਰ ਬਖਸ਼ਿਸ਼ ਕੀਤੀ ਕਿ ਜਿਨ ਪੱਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ, ਉਹ ਸੰਸਾਰ ਚੰਗੇ ਨੇ, ਤਿੰਨੇਕੋ ਲੱਗਾ ਰੱਬ ਸੇਤੀ ਦੇਖਣੈ ਵਿਚਾਰ ਰੰਗ ਹੱਸੈ, ਰੰਗ ਰੋਵੈ ਚੁੱਪ ਪੀ ਕਰ ਜਾਹੇ, ਪਰਵਾਹ ਨਾਹੀਂ ਕਿਸੈ ਕੇਰੀ ਬਾਜ ਸੱਚੇ ਨਾ। ਇੱਕ ਅਕਾਲ ਪੁਰਖ ਪਤੀ ਤੋਂ ਬਿਨਾਂ, ਪਰਮੇਸ਼ਵਰ ਤੋਂ ਬਿਨਾਂ ਇਹੋ ਜਿਹੀਆਂ ਰੰਗ ਰਤੜੀਆਂ ਰੂਹਾਂ ਨੂੰ ਕਿਸੇ ਦੀ ਪਰਵਾਹ ਹੀ ਨਹੀਂ। ਮੈਂ ਇੱਕ ਦੋ ਬੇਨਤੀਆਂ ਹੋਰ ਕਰਾਂਗਾ ਸੰਗਤ ਜੀ, ਕਿਉਂਕਿ ਅੱਜ ਦਾ ਜਿਹੜਾ ਸ਼ਬਦ ਹੈ ਇਸ ਦੇ ਪ੍ਰਕਰਨ ਵਿੱਚ ਸੰਤਾਂ ਦੀ ਸੰਗਤ ਵਿੱਚ, ਸੰਤਾਂ ਦੇ ਦਰ ਤੇ ਜਾ ਕੇ, ਇਬਾਦਤ ਵਾਲਿਆਂ ਦੇ ਦਰ ਤੇ ਜਾ ਕੇ ਸੇਵਾ ਮੰਗੀ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਕਿ ਪਾਣੀ, ਪੱਖਾ ਤੇ ਆਟਾ ਪੀਣਾ, ਰਸਨਾ ਤੋਂ ਵਾਹਿਗੁਰੂ ਜੀ ਦਾ ਨਾਮ ਜਪਣਾ, ਸਾਸ ਸਾਸ ਕਰਤਾਰ ਦੀ ਯਾਦ ਆਉਣੀ ਤੇ ਮਨ ਦਾ ਸਕੂਨ ਹਾਸਲ ਹੋ ਜਾਣਾ। ਮੈਂ ਤਾਂ ਥੋੜੀਆਂ ਜਿਹੀਆਂ ਬੇਨਤੀਆਂ ਕਰ ਲੱਗਾ। ਹੁਣ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ, ਉਹਨਾਂ ਦੇ ਦੋ ਬਚਨ ਨੇ, ਸਲੋਕ ਨੇ ਜੀ, ਅਸੀਂ ਜੋ ਪੜ੍ਹਦੇ ਹਾਂ ਇੱਕ ਸਲੋਕ ਵਿੱਚ ਸਤਿਗੁਰਾਂ ਨੇ ਮਨੁੱਖੀ, ਹਾਲਾਂ ਦੋਨਾਂ ਸਲੋਕਾਂ ਵਿੱਚ ਮਨੁੱਖੀ ਸਰੀਰ ਦਾ ਜ਼ਿਕਰ ਹੈ, ਇੱਕ ਸਲੋਕ ਵਿੱਚ ਬਖਸ਼ਿਸ਼ ਕੀਤੀ ਕਿ ਜਿਸ ਸਰੀਰ ਦੇ ਅੰਦਰ, ਜਿਸ ਮਨ ਅੰਦਰ, ਜਿਸ ਦਿਲ ਅੰਦਰ ਇੱਕ ਪਰਮਾਤਮਾ ਦੀ ਭਗਤੀ ਨਹੀਂ, ਇੱਕ ਓੰਕਾਰ ਦਾ ਸਿਮਰਨ ਨਹੀਂ, ਉਹ ਸਰੀਰ ਇਸ ਤਰ੍ਹਾਂ ਹੈ। ਹੁਣ ਉਹ ਸ਼ਬਦ ਸਤਿਗੁਰਾਂ ਨੇ ਵਰਤਿਆ ਹੈ ਕਿ ਜਿਵੇਂ ਕਿਸੇ ਸਵਾਨ ਦਾ ਸਰੀਰ ਹੁੰਦਾ ਹੈ, ਸਵਾਨ ਦਾ ਅਰਥ ਹੀ ਕੂਕਰ, ਤੇ ਦੂਸਰਾ ਲਫ਼ਜ਼ ਸਤਿਗੁਰਾਂ ਨੇ ਵਰਤਿਆ ਸੂਕਰ, ਸੂਰ ਹੈ ਮਨੁੱਖ ਦਾ ਸਰੀਰ, ਪਰ ਜਿਸ ਸਰੀਰ ਵਿੱਚ, ਜਿਸ ਇਨਸਾਨੀ ਜਾਮੇ ਵਿੱਚ ਇੱਕ ਓੰਕਾਰ ਵਾਹਿਗੁਰੂ ਜੀ ਦਾ ਸਿਮਰਨ ਨਹੀਂ, ਉਸ ਤਨ ਨੂੰ ਇਨਸਾਨ ਦੇ ਨਾਲ ਤੁਲਨਾ ਨਹੀਂ ਦਿੱਤੀ ਗਈ। ਮਹਾਰਾਜ ਜੀ ਨੇ ਉਹਨਾਂ ਨੂੰ ਪਸ਼ੂਆਂ ਨਾਲ, ਜਾਨਵਰਾਂ ਨਾਲ ਤੁਲਨਾ ਦਿੱਤੀ। ਸਤਿਗੁਰਾਂ ਦਾ ਬਚਨ ਹੈ, ਏਕ ਭਗਤ ਭਗਵਾਨ ਜੇ ਪ੍ਰਾਣੀ ਕੈ ਨਾਹੇ ਮਨ, ਇੱਕ ਅਕਾਲ ਪੁਰਖ ਦੀ ਭਗਤੀ ਜਿਸ ਮਨੁੱਖ ਦੇ ਹਿਰਦੇ ਵਿੱਚ ਨਹੀਂ, ਏਕ ਭਗਤ ਭਗਵਾਨ ਜੇ ਪ੍ਰਾਣੀ ਕੈ ਨਾਹੇ ਮਨ, ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ। ਉੱਥੇ ਤਨ ਨੂੰ ਕਿਹਾ, ਸਰੀਰ ਨੂੰ ਕਿਹਾ ਕਿ ਉਸ ਤਨ ਨੂੰ ਸੂਕਰ ਤੇ ਕੂਕਰ ਦਾ ਤਨ ਮੰਨੋ। ਹੁਣ ਇਹਨਾਂ ਹੀ ਸਲੋਕਾਂ ਵਿੱਚ ਸਤਿਗੁਰਾਂ ਦਾ ਇੱਕ ਬਚਨ ਹੋਰ ਹੈ, ਅਸੀਂ ਇੱਕ ਪਾਠ ਕਰਨੇ ਆ ਮਹਾਰਾਜ ਜੀ ਦਾ, ਕਿ ਜੋ ਪ੍ਰਾਣੀ ਨਿਸ ਦਿਨ ਭਜੈ ਹੈਣ ਹੋਏ ਹੈ, ਤਾਂ ਉਹ ਵੀ ਮਨੁੱਖੀ ਸਰੀਰ। ਇੱਕ ਨੂੰ ਕਹਿ ਰਿਹਾ ਜੈਸੇ ਸੂਕਰ ਸਵਾਨ, ਸੱਚੇ ਪਾਤਸ਼ਾਹ ਬਖਸ਼ਿਸ਼ ਕਰ ਰਿਹਾ, ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ। ਦੂਸਰੇ ਲਈ ਬਚਨ ਕਰ ਰਿਹਾ ਸੱਚੇ ਪਾਤਸ਼ਾਹ ਕਿ ਜੇ ਘਟ ਸਿਮਰਨ ਰਾਮ ਕੋ, ਸੋਨਰ ਮੁਕਤਾ ਜਾਨ ਤੇ ਨਰ ਹਰ ਅੰਤਰ ਨਹੀਂ, ਨਾਨਕ ਸਾਚੀ ਮਾਨ ਜੋ ਪ੍ਰਾਣੀ ਨਿਸ ਦਿਨ ਭਜੈ, ਰੂਪ ਰਾਮ ਤੇ ਜਾਨ ਹਰ ਜਨ ਹਰ ਅੰਤਰ ਨਹੀਂ, ਨਾਨਕ ਸਾਚੀ ਮਾਨ। ਇਸ ਕਰਕੇ ਮੈਂ ਅੱਜ ਆਰੰਭ ਚ ਇੰਨੀ ਕੁ ਬੇਨਤੀ ਤਾਂ ਕਰ ਦਿੱਤੀ ਕਿ ਗੁਰਬਾਣੀ ਦੇ ਦੋਨੋਂ ਪੱਖ ਵਿਚਾਰੀਏ। ਹੁਣ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਕੈਸੇ ਸੰਤ ਦੀ ਸੇਵਾ ਕਰੀਏ, ਉਹਦੇ ਦਰ ਤੇ ਪਾਣੀ ਢੋਈਏ, ਪੱਖਾਂ ਝੱਲੀਏ, ਲੰਗਰ ਵਿੱਚ ਜਾ ਕੇ ਹੱਥੀਂ ਚੱਕੀ ਨਾਲ ਆਟਾ ਪੀ ਕੇ ਤਿਆਰ ਕਰਕੇ ਸੇਵਾ ਕਰੀਏ, ਉਹਨਾਂ ਦੀ ਥੋੜੀ ਜਿਹੀ ਰਹਿਤ ਸਤਿਗੁਰਾਂ ਦੀ ਬਾਣੀ ਵਿੱਚੋਂ ਲੈ ਲਈ ਆਪਾਂ। ਰਾਤ ਇੱਕ ਜਗ੍ਹਾ ਮੈਂ ਕਥਾ ਕਰਦਿਆਂ ਕਿਹਾ ਸੀ ਜੀ, ਕੋਈ ਸ਼ਬਦ ਐਸਾ ਨਹੀਂ ਜਿਹੜਾ ਗੁਰੂ ਗ੍ਰੰਥ ਸਾਹਿਬ ਵਿੱਚ ਰੁਖਾਨੀਅਤ ਲਈ ਵਰਤਿਆ ਹੋਵੇ ਤੇ ਜਿਹਦੀ ਪਰਿਭਾਸ਼ਾ ਸਤਿਗੁਰਾਂ ਨੇ ਡੈਫੀਨੇਸ਼ਨ ਆਪ ਨਾਲ ਮੁਕਰਰ ਕੀਤੀ ਹੋਵੇ। ਹੁਣ ਜਿਵੇਂ ਅਸੀਂ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਚ, ਹੁਣ ਗਿਆਨੀ ਸ਼ਬਦ ਹੈ ਜੀ, ਕਿਉਂਕਿ ਸੰਤ ਸ਼ਬਦ ਆਉਂਦਾ, ਅਸੀਂ ਸਾਰੇ ਖੁੱਲ ਕੇ ਬੋਲਨੇ ਆ ਜੀ ਕਿ ਸੰਤ ਆਖ ਹੈ, ਸੰਤ ਹੈ, ਪਖੰਡ ਦਾ ਜ਼ਿਕਰ ਕਰਨੇ ਕਰਨਾ ਵੀ ਚਾਹੀਦਾ, ਪਰ ਗੁਰੂ ਸਾਹਿਬ ਨੇ ਤਾਂ ਗਿਆਨੀ ਦੀ ਡੈਫੀਨੇਸ਼ਨ ਵੀ ਦਿੱਤੀ। ਇੱਕ ਪਾਸੇ ਮਹਾਰਾਜ ਸਾਹਿਬ ਸ਼ਬਦ ਵਰਤਦੇ ਆ ਸਿਰਫ ਚੁੰਚ ਗਿਆਨੀ ਲਈ, ਕਹਿਣ ਲੱਗਿਆ ਗਿਆਨੀ ਗੁਰਬਿਨ ਭਗਤ ਨਾ ਹੋਏ, ਲਭ ਤਾਂ ਉੱਥੇ ਗਿਆਨੀ ਵਰਤਿਆ ਨਾ। ਦੂਜੇ ਪਾਸੇ ਸਤਿਗੁਰੂ ਗਿਆਨੀ ਦਾ ਜੀਵਨ ਕੀ ਹੈ, ਰੁਖਾਨੀ ਜੀਵਨ ਕੀ ਹੈ, ਉਸ ਬਾਰੇ ਬਾਣੀ ਚ ਇੱਕ ਬਚਨ ਕਰਦੇ ਨੇ, ਪਰਣਵਤ ਨਾਨਕ ਗਿਆਨੀ ਕੈਸਾ ਹੋਏ। ਕੌਣ ਹੁੰਦਾ ਹੈ ਗਿਆਨੀ, ਕੀ ਹੈ ਗਿਆਨੀ ਦੀ ਪਰਿਭਾਸ਼ਾ, ਪਰਣਵਤ ਨਾਨਕ ਗਿਆਨੀ ਕੈਸਾ ਹੋਏ, ਆਪ ਪਛਾਣੈ ਬੁੱਝੈ ਸੋਏ, ਜਿਹੜਾ ਆਪਣੇ ਆਪੇ ਨੂੰ ਪਹਿਚਾਣ ਲਵੇ, ਆਪਣੇ ਅੰਦਰ ਨੂੰ ਸਮਝ ਲਵੇ, ਆਪ ਪਛਾਣੈ ਬੁੱਝੈ ਸੋਏ, ਗੁਰ ਪ੍ਰਸਾਦ ਕਰੇ ਵਿਚਾਰ, ਸੋ ਗਿਆਨੀ ਦਰਗਹਿ ਪ੍ਰਵਾਨ। ਉੱਥੇ ਸਤਿਗੁਰਾਂ ਨੇ ਆਪਾ ਪੜਚੋਲਣ ਵਾਲਾ, ਆਪਣੇ ਆਪੇ ਨੂੰ ਸਮਝਣ ਵਾਲਾ ਸੱਚੇ ਪਾਤਸ਼ਾਹ ਜੀ ਨੇ ਉਸ ਗਿਆਨੀ ਦਾ ਜ਼ਿਕਰ ਕੀਤਾ ਹੈ। ਆਓ ਥੋੜਾ ਜਿਹਾ ਮੈਂ ਫਿਰ ਬੇਨਤੀ ਕਰਾਂ, ਸਤਿਗੁਰਾਂ ਦੀ ਬਾਣੀ ਚ ਕੈਸਾ ਸੰਤ, ਬੰਦਗੀ ਕਰਨ ਵਾਲਿਆਂ ਨੇ ਸੰਤਾਂ ਦੀ ਸੇਵਾ ਲਈ ਅਕਾਲ ਪੁਰਖ ਦੇ ਸਨਮੁਖ ਬੇਨਤੀਆਂ ਕੀਤੀਆਂ ਨੇ, ਉਹ ਸ਼ਬਦ ਮੈਂ ਕੁਝ ਚੁਣੇ ਨੇ। ਇੱਕ ਤਾਂ ਸਤਿਗੁਰੂ ਦੀ ਬਾਣੀ ਚ ਬਚਨ ਹੈ ਕਬੀਰ, ਸੇਵਾ ਕੋ ਦੋਏ ਭਲੇ, ਸੇਵਾ ਜਿਨ੍ਹਾਂ ਦੀ ਕਰਨੀ ਹੋਵੇ, ਆ ਦੋ ਅਤ ਦੇ ਸ੍ਰੇਸ਼ਟ ਨੇ, ਭਲੇ ਨੇ। ਕਬੀਰ, ਸੇਵਾ ਕੋ ਦੋਏ ਭਲੇ, ਏਕ ਸੰਤ ਇੱਕ ਰਾਮ, ਇੱਕ ਤਾਂ ਸੰਤ ਤੇ ਦੂਸਰਾ ਸਾਰੀਆਂ ਥਾਵਾਂ ਤੇ ਰਮਿਆ ਹੋਇਆ ਅਕਾਲ ਪੁਰਖ ਵਾਹਿਗੁਰੂ। ਕਬੀਰ, ਸੇਵਾ ਕੋ ਦੋਏ ਭਲੇ, ਏਕ ਸੰਤ ਇੱਕ ਰਾਮ, ਫਿਰ ਅਗਲੀ ਤੁਕ ਵਿੱਚ ਬਚਨ ਕੀਤਾ ਰਾਮ ਜੋ ਦਾਤਾ ਮੁਕਤ ਕੋ। ਇਸ ਕਰਕੇ ਪਰਮਾਤਮਾ ਦੀ ਸੇਵਾ, ਉਸ ਦੀ ਸੇਵਾ ਹੈ ਸਿਮਰਨ, ਕਿ ਪਰਮਾਤਮਾ ਦਾ ਸਿਮਰਨ ਤਾਂ ਕਰ ਰਹੇ ਹਾਂ ਕਿਉਂਕਿ ਰਾਮ ਜੀ ਪਰਮੇਸ਼ਵਰ ਜੀ ਮੁਕਤੀ ਦੇ ਦਾਤੇ ਨੇ, ਤੇ ਜਿਸ ਅਕਾਲ ਪੁਰਖ ਜੀ ਨੇ, ਪ੍ਰਭੂ ਜੀ ਨੇ ਮੁਕਤੀ ਦਿਵਾਣੀ ਹੈ, ਉਸ ਦਾ ਜਾਪ, ਉਹਦਾ ਸਿਮਰਨ, ਉਹਦਾ ਨਾਮ ਪਰਮਾਤਮਾ ਦਾ ਸੰਤ ਜਨ ਜਪਾ ਰਿਹਾ ਹੈ। ਇਸ ਕਰਕੇ ਇਹ ਦੋਵੇਂ ਸੇਵਾ ਦੇ ਲਾਇਕ ਨੇ। ਇਹਨਾਂ ਦੋਵਾਂ ਦੀ ਸੇਵਾ ਭਲੀ ਹੈ। ਕਬੀਰ ਸੇਵਾ ਕੋ ਦੋਏ ਭਲੇ, ਏਕ ਸੰਤ ਇਕ ਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ। ਸੰਤ ਬੰਦਗੀ ਕਰਾਉਂਦਾ ਹੈ, ਨਾਮ ਚ ਪਾਉਂਦਾ ਹੈ। ਤੇ ਮਹਾਰਾਜ ਕਹਿੰਦੇ ਨੇ ਇੱਕ ਮੁਕਤੀ ਦਾ ਦਾਤਾ ਜਿਸ ਨੇ ਮੁਕਤੀ ਦੇਣੀ ਹੈ ਉਹਦੀ ਸੇਵਾ ਉਹਦਾ ਸਿਮਰਨ ਹੈ, ਤੇ ਉਹਦਾ ਸਿਮਰਨ ਸੰਤ ਜਨ ਭਗਤ ਜਨ ਮਹਾਂਪੁਰਖ ਕਰਾ ਰਿਹਾ ਹੈ। ਇਸ ਕਰਕੇ ਉਹ ਸੰਤ ਵੀ ਸੇਵਾ ਦੇ ਲਾਇਕ ਹੈ। ਫਿਰ ਇਸ ਤੋਂ ਅੱਗੇ ਉਸ ਸੰਤ ਦਾ ਜੀਵਨ ਕੀ ਹੈ, ਉਸ ਜੀਵ ਉਹ ਅਮਲੀ ਜਾਮਾ ਕੀ ਉਹਦਾ। ਉਹਨੂੰ ਸਤਿਗੁਰਾਂ ਨੇ ਬਾਣੀ ਵਿੱਚ ਇੱਕ ਸ਼ਬਦ ਕਿਹਾ ਜੀ, ਉਹ ਸ਼ਬਦ ਹੈ ਆਠ ਪੈਰ ਨਿਕਟ ਕਰ ਜਾਣੈ ਸੰਤ, ਉਹ ਜਿਹੜਾ ਅੱਠੇ ਪੈਰ ਅਕਾਲ ਪੁਰਖ ਵੈ ਗੁਰੂ ਨੂੰ ਆਪਣੇ ਅੰਗ ਸੰਗ ਜਾਣਦਾ ਹੈ। ਆਠ ਪੈਰ ਨਿਕਟ ਕਰ ਜਾਣੈ ਪ੍ਰਭ ਕਾ ਕੀਆ ਮਿੱਠਾ ਮਾਨੇ, ਜੋ ਪਰਮਾਤਮਾ ਜੀ ਵਾਹਿਗੁਰੂ ਜੀ ਕਰਦੇ ਨੇ ਉਸ ਗੱਲ ਨੂੰ ਮਿੱਠੀ ਜਾਣੇ, ਉਹਨੂੰ ਸਵੀਕਾਰ ਕਰ ਲੈ, ਉਸ ਦੀ ਰਜ਼ਾ ਉਸ ਦੇ ਭਾਣੇ ਤੇ ਕੋਈ ਤਰਕ ਨਾ ਕਰੇ। ਕਹਿਣ ਲੱਗੇ ਸੰਤ ਜਨ ਉਹ ਹੈ, ਆਠ ਪੈਰ ਨਿਕਟ ਕਰ ਜਾਣੈ ਪ੍ਰਭ ਕਾ ਕੀਆ ਮਿੱਠਾ ਮਾਨੈ, ਏਕ ਨਾਮ ਸੰਤਨ ਆਧਾਰ। ਸੰਤ ਉਹ ਹੈ ਜਿਸ ਦੀ ਜ਼ਿੰਦਗੀ ਦਾ ਆਧਾਰ ਕੇਵਲ ਤਾਂ ਕੇਵਲ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਹੈ। ਨਾਮ ਤੋਂ ਬਿਨਾਂ ਉਹਨੂੰ ਕਿਸੇ ਹੋਰ ਦੀ ਓਟ ਕਿਸੇ ਦਾ ਸਹਾਰਾ ਨਹੀਂ। ਇੱਕ ਨਾਮ ਸੰਤਨ ਆਧਾਰ, ਹੋਏ ਰਹੇ ਸਭ ਕੀ ਪੱਗ ਸ਼ਾਰ। ਤੇ ਸੰਤ ਉਹ ਅੱਠੇ ਪੈਰ ਇਬਾਦਤ ਜੁੜਿਆ ਤੇ ਸਭ ਦੇ ਚਰਨਾਂ ਦੀ ਧੂੜ ਬਣ ਕੇ ਰਹਿੰਦਾ ਹੈ। ਮਹਾਰਾਜ ਕਹਿੰਦੇ ਏਕ ਨਾਮ ਸੰਤਨ ਆਧਾਰ, ਹੋਏ ਰਹਿ ਸਭ ਕੀ ਪੱਗ ਸ਼ਾਰ। ਸੰਤ ਰਹਿਤ ਸੁਣੋ ਮੇਰੇ ਭਾਈ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਆਓ ਮੇਰੇ ਵੀਰੋ ਮੇਰੇ ਭਰਾਵੋ, ਤੁਹਾਨੂੰ ਸੰਤ ਜਨਾਂ ਦੀ ਰਹਿਤ ਮਰਿਆਦਾ ਦੱਸਾਂ। ਸੰਤ ਰਹਿਤ ਸੁਣੋ ਮੇਰੇ ਭਾਈ, ਉਹਾਂ ਕੀ ਮਹਿਮਾ ਕਥਨ ਨਾ ਜਾਈ। ਉਸ ਸੰਤ ਦੀ ਉਪਮਾ ਨੂੰ ਉਹਦੀ ਵਡਿਆਈ ਨੂੰ ਕੋਈ ਬਿਆਨ ਨਹੀਂ ਕਰ ਸਕਦਾ। ਉਹਾਂ ਕੀ ਮਹਿਮਾ ਕਥਨ ਨਾ ਜਾਈ, ਵਰਤਨ ਜਾ ਕੇ ਕੇਵਲ ਨਾਮ। ਜਿਵੇਂ ਆਪਾਂ ਸੰਸਾਰ ਵਿੱਚ ਵਰਤਨੇ ਹਾਂ ਜੀ, ਬਿਜ਼ਨਸ ਕੋਈ ਕਰਦਾ ਹੈ, ਕੋਈ ਕਿਸੇ ਦੇ ਨਾਲ ਵਰਤਨ ਵਰਤਾਉਣ ਰੱਖਦਾ, ਕਹਿੰਦੇ ਪਰਮਾਤਮਾ ਦਾ ਸੰਤ ਜਨ ਉਹਦਾ 24 ਘੰਟੇ ਜਿਹੜਾ ਵਰਤਨ ਦਾ ਵਸੀਲਾ ਹੈ ਉਹ ਕੇਵਲ ਵਾਹਿਗੁਰੂ ਜੀ ਦਾ ਨਾਮ ਹੈ। ਵਰਤਨ ਜਾ ਕੇ ਕੇਵਲ ਨਾਮ, ਆਨੰਦ ਰੂਪ ਕੀਰਤਨ ਵਿਸ਼ਰਾਮ, ਮਿੱਤਰ ਸੱਤਰ ਜਾ ਕੇ ਏਕ ਸਮਾਨੈ, ਪ੍ਰਭ ਆਪਣੇ ਬਿਨ ਅਵਰ ਨ ਜਾਣੈ, ਕੋਟ ਕੋਟ ਆਟਣ ਹਾਰਾ ਦੁੱਖ ਦੂਰ ਕਰਨ ਜੀ ਕੇ ਦਾ ਤਾਰਾ, ਕਰੋੜਾਂ ਕਰੋੜਾਂ ਪਾਪ ਕੱਟਣ ਵਾਲਾ ਹੈ। ਤੇ ਸੱਚ ਹੈ ਇਹੋ ਜਿਹਾ ਸੰਤ ਜਨ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਕਿ ਭਾਈ ਸਿੱਖੋ ਕਿ ਕਰੋੜਾਂ ਕਰੋੜਾਂ ਜਨਮਾਂ ਦੇ ਪਾਪ ਕੱਟਣ ਦੀ ਸਮਰੱਥਾ ਰੱਖਦਾ। ਬਸ ਮੈਂ ਕਿਹਾ ਇਹੋ ਜਿਹਾ ਸੰਤ ਜਨ ਮਹਾਰਾਜ ਅੱਜ ਕਹਿੰਦੇ ਨੇ ਜੀ ਪਾਣੀ ਢੋਵਾਂ, ਪੱਖਾ ਝੱਲਾਂ, ਮੈਂ ਆਟਾ ਤਿਆਰ ਕਰਕੇ ਲਿਆਵਾਂ, ਪਰਮਾਤਮਾ ਦੇ ਸੇਵ ਸੰਤ ਜਿਹੜੇ ਨੇ ਉਹਨਾਂ ਦੀ ਸੇਵਾ ਕਰਾਂ। ਕਿਉਂਕਿ ਗੁਰਬਾਣੀ ਵਿੱਚ ਗੁਰਮੁਖੋ ਸਿਮਰਨ ਤੇ ਸੇਵਾ ਨੂੰ ਬਹੁਤ ਵੱਡੀ ਮਹਾਨਤਾ ਦਿੱਤੀ। ਅੱਜ ਮੇਰੀ ਇੱਛਾ ਸੀ ਕਿ ਜਿਹੜਾ ਗੁਰੂ ਸੰਗਤ ਦੀ ਸੇਵਾ ਕਰਦਾ, ਗੁਰਮੁਖ ਪਿਆਰਿਆਂ ਦੀ ਸੇਵਾ ਕਰਦਾ ਹੈ, ਪਰਮਾਤਮਾ ਦੇ ਸੰਤ ਜਨਾਂ ਦੀ ਸੇਵਾ ਕਰਦਾ ਹੈ, ਉਸ ਸੰਗਤ ਦੀ ਸੇਵਾ ਕਰਨ ਵਾਲੇ ਦੀ ਕਿੱਡੀ ਕੁ ਵੱਡੀ ਮਹਾਨਤਾ ਹੈ। ਤੇ ਅਰਦਾਸਾਂ ਕਰਕੇ ਇਹ ਮੰਗਿਆ ਵੀ ਗਿਆ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜੀ। ਭਗਤ ਰਵਿਦਾਸ ਸਾਹਿਬ ਜੀ ਮਹਾਰਾਜ ਉਹਨਾਂ ਦਾ ਰਾਗ ਆਸਾ ਵਿੱਚ ਸ਼ਬਦ ਹੈ, ਬਿਲਕੁਲ ਇਸ ਨਾਲ ਮਿਲਦੇ ਜੁਲਦੇ ਅਰਥ ਨੇ ਜੀ। ਉਸ ਸ਼ਬਦ ਨੂੰ ਥੋੜੇ ਜਿਹੇ ਆਪ ਜੀ ਅਰਥਾਂ ਵੱਲ ਧਿਆਨ ਦਿਆ ਜੇ, ਉਸ ਸ਼ਬਦ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਬੇਨਤੀ ਕਰਕੇ ਇਹ ਦਾਤਾਂ ਮੰਗੀਆਂ ਗਈਆਂ। ਉਹ ਸ਼ਬਦ ਹੈ ਕਿ ਸੰਤ ਤੁਜੀ ਤਨ ਸੰਗਤ ਪ੍ਰਾਣ, ਸਤਿਗੁਰ ਗਿਆਨ ਜਾਣੈ ਸੰਤ ਦੇਵਾ ਦੇਵ, ਸੰਤ ਚੀ ਸੰਗਤ ਸੰਤ ਕਥਾ ਰਸ, ਸੰਤ ਪ੍ਰੇਮ ਮਾਝੈ ਦੀਜੈ ਦੇਵਾ ਦੇਵ, ਸੰਤ ਆਚਰਣ ਸੰਤ ਚੋ ਮਾਰਗ, ਸੰਤ ਚ ਔਲਗ ਔਲਗਨੀ, ਔਰ ਇੱਕ ਭਗਤ ਔਰ ਇੱਕ ਮਾਂਗੂ ਭਗਤ ਚਿੰਤਾਮਨ, ਜਣੀ ਲਖਾਵੋ ਅਸੰਤ ਪਾਪੀ ਸਨ, ਰਵਿਦਾਸ ਭਣੈ ਜੋ ਜਾਣੈ ਸੋ ਜਾਣ, ਸੰਤ ਅਨੰਤ ਅੰਤਰ ਨਾਹੀ। ਇਹ ਸ਼ਾਇਦ ਭਗਤ ਰਵਿਦਾਸ ਮਹਾਰਾਜ ਉਹਨਾਂ ਦਾ ਇਹ ਅੰਮ੍ਰਿਤ ਬਚਨ ਹੈ। ਇਸ ਵਿੱਚ ਕੁਝ ਸ਼ਬਦ ਜਿਹੜੇ ਨੇ, ਕੁਝ ਅੱਖਰ ਜਿਹੜੇ ਨੇ, ਉਹ ਭਗਤ ਜੀ ਨੇ ਮਰਾਠੀ ਦੇ ਵਰਤੇ ਨੇ ਜੀ, ਜਿਹੜੀ ਮਹਾਰਾਸ਼ਟਰ ਵਿੱਚ ਬੋਲੀ ਜਾਂਦੀ ਹੈ। ਇਹਦੇ ਅਰਥ ਕਿਸ ਤਰ੍ਹਾਂ ਨੇ? ਸਤਿਗੁਰੂ ਦੇਖੋ ਇਹ ਅੰਮ੍ਰਿਤ ਬਚਨ ਭਗਤ ਜੀ ਦਾ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਜੀ ਬਚਨ ਕਰ ਰਹੇ ਨੇ ਅਕਾਲ ਪੁਰਖ ਵਾਹਿਗੁਰੂ ਜੀ ਅਸੀਂ ਸਤਿਗੁਰਾਂ ਦੇ ਦਿੱਤੇ ਹੋਏ ਗਿਆਨ ਨਾਲ ਹੇ ਦੇਵਾ ਦੇਵ ਵਾਹਿਗੁਰੂ ਜੀ ਸਤਿਗੁਰੂ ਦੇ ਦਿੱਤੇ ਹੋਏ ਗਿਆਨ ਨਾਲ ਇਸ ਗੱਲ ਨੂੰ ਸਮਝ ਲਿਆ ਹੈ ਕਿ ਤੇਰੇ ਸੰਤ ਜਨ ਕੀ ਹਨ। ਫਿਰ ਬਚਨ ਸੁਣਿਓ ਕਹਿੰਦੇ ਅਸਲ ਵਿੱਚ ਤੇਰੇ ਸੰਤ ਜਨ ਜਿਹੜੇ ਨੇ ਉਹ ਤੇਰਾ ਹੀ ਰੂਪ ਹਨ। ਪਾਠ ਸੁਣੋ ਜੀ ਸੰਤ ਤੁਜੀ ਤਨ ਕਿਸੇ ਵੀ ਟੀਕਾਕਾਰ ਨੂੰ ਆਪ ਜੀ ਟੀਕਾ ਖੋਲ ਕੇ ਦੇਖ ਲਿਓ ਇਹ ਗੱਲ ਵੱਖਰੀ ਕਿ ਜੇ ਮਨ ਹੀ ਕਠੋਰ ਬਣ ਜਾਏ ਕਿ ਇਸ ਗੱਲ ਨੂੰ ਸਵੀਕਾਰਨਾ ਨਹੀਂ ਉਹਦਾ ਫਿਰ ਹੱਲ ਕੋਈ ਨਹੀਂ। ਸੰਤ ਤੁਜੀ ਤਨ ਤੁਜੀ ਦਾ ਅਰਥ ਹੈ ਤੇਰਾ ਤਨ ਦਾ ਅਰਥ ਹੈ ਸਰੀਰ। ਬੰਦਗੀ ਕਰਨ ਵਾਲੇ ਸੰਤ ਜਨ ਅਕਾਲ ਪੁਰਖ ਵਾਹਿਗੁਰੂ ਜੀ ਤੇਰਾ ਹੀ ਸਰੂਪ ਨੇ ਤੇਰਾ ਹੀ ਤਨ ਨੇ ਉਹ ਤੇਰਾ ਹੀ ਸਰੂਪ ਨੇ। ਸੰਤ ਤੁਜੀ ਤਨ ਸੰਗਤ ਪ੍ਰਾਣ ਜਿੱਥੇ ਉਹਨਾਂ ਦਾ ਇਕੱਠ ਹੈ ਜਿੱਥੇ ਸੰਤਾਂ ਦਾ ਇਕੱਠ ਹੈ ਸੰਗਤ ਦਾ ਇਕੱਠ ਹੈ ਅਕਾਲ ਪੁਰਖ ਵਾਹਿਗੁਰੂ ਜੀ ਤੁਹਾਡੇ ਪ੍ਰਾਣ ਉੱਥੇ ਚੱਲਦੇ ਪਏ ਨੇ ਜਿੱਥੇ ਇਬਾਦਤ ਕਰਨ ਵਾਲੀਆਂ ਰੂਹਾਂ ਦਾ ਸਮੂਹ ਜਨ ਇਕੱਠਾ ਹੋਇਆ ਹੈ। ਸੰਤ ਤੁਜੀ ਤਨ ਸੰਗਤ ਪ੍ਰਾਣ ਤੇ ਅਗਲਾ ਬਚਨ ਕਿੱਥੋਂ ਪਤਾ ਲੱਗਾ ਸਤਿਗੁਰ ਗਿਆਨ ਜਾਣੈ। ਇਹ ਸਤਿਗੁਰਾਂ ਨੇ ਗਿਆਨ ਦਿੱਤਾ ਸਤਿਗੁਰਾਂ ਨੇ ਸੋਝੀ ਦਿੱਤੀ। ਸਤਿਗੁਰ ਗਿਆਨ ਜਾਣੈ ਸੰਤ ਦੇਵਾ ਦੇਵ ਸਤਿਗੁਰੂ ਦੇ ਗਿਆਨ ਨਾਲ ਅਕਾਲ ਪੁਰਖ ਵਾਹਿਗੁਰੂ ਜੀ ਇਸ ਗੱਲ ਨੂੰ ਸਮਝਿਆ ਹੈ ਕਿ ਜਿਹੜੇ ਸੰਤ ਜਨ ਨੇ ਉਹ ਤੇਰਾ ਸਰੂਪ ਨੇ ਤੇ ਜਿੱਥੇ ਉਹਨਾਂ ਦੀ ਸੰਗਤ ਹੋਵੇ ਅਕਾਲ ਪੁਰਖ ਜੀ ਉੱਥੇ ਤੁਹਾਡੇ ਪ੍ਰਾਣ ਚੱਲਦੇ ਆ। ਸੰਤ ਤੁਜੀ ਤਨ ਸੰਗਤ ਪ੍ਰਾਣ ਸਤਿਗੁਰ ਗਿਆਨ ਜਾਣੈ ਸੰਤ ਦੇਵਾ ਦੇਵ। ਇੱਕ ਹੋਰ ਬੇਨਤੀ ਆਪ ਨੂੰ ਕਰਾਂ ਪੁਰਾਤਨ ਜਨਮ ਸਾਖੀ ਚ ਮਜਨੂੰ ਟਿੱਲੇ ਦੀ ਇੱਕ ਘਟਨਾ ਹੈ। ਉੱਥੇ ਬਾਦਸ਼ਾਹ ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਮਿਲਦਾ ਹੈ ਉੱਥੇ ਚਰਚਾ ਚੱਲਦੀ ਹੈ ਪਰਮਾਤਮਾ ਦੀ ਬੰਦਗੀ ਕਰਨ ਵਾਲੇ ਗੁਰਮੁਖ ਦੀ ਸੰਤ ਦੀ ਦਰਵੇਸ਼ ਜੀ। ਉਹ ਪੁੱਛਦਾ ਜੀ ਇਹ ਰੂਪ ਕਿਵੇਂ ਹੋ ਜਾਂਦੇ ਨੇ ਇੱਕ ਉਹਦੇ ਤੋਂ ਵੱਖਰੇ ਹੋ ਕੇ ਰੂਪ ਹੁੰਦੇ ਨੇ ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਉੱਤਰ ਦਿੰਦੇ ਆ ਸੱਚੇ ਪਾਤਸ਼ਾਹ ਬਚਨ ਕਰਦੇ ਨੇ ਕਿ ਜਿਵੇਂ ਬਲਦੀ ਹੋਵੇ ਅੱਗ ਅੱਗ ਦੀਆਂ ਕੋਲੇ ਭੱਖਦੇ ਹੋਣ ਤੇ ਉਸ ਭੱਖਦੇ ਹੋਏ ਕੋਲੇ ਦੇ ਵਿੱਚ ਉਸ ਬਲਦੇ ਹੋਏ ਅੰਗਿਆਰਿਆਂ ਦੇ ਵਿੱਚ ਆਪਣੇ ਵੱਲੋਂ ਕੋਈ ਲੋਹੇ ਦਾ ਟੁਕੜਾ ਰੱਖ ਲੈ। ਧਿਆਨ ਦਿਆ ਜੇ ਗੁਰਮੁਖ ਥੋੜਾ ਜਿਹਾ ਲੋਹੇ ਦਾ ਟੁਕੜਾ ਰੱਖਦਾ ਤੇ ਉਸ ਅੱਗ ਦੇ ਸੇਕ ਨਾਲ ਕੁਝ ਸਮੇਂ ਬਾਅਦ ਆਪ ਜੀ ਦੇਖੋਗੇ ਲੋਹੇ ਦਾ ਟੁਕੜਾ ਵੀ ਉਸੇ ਤਰ੍ਹਾਂ ਭਖਣ ਲੱਗ ਪੈਂਦਾ ਲਾਲ ਸੁਰਖ ਹੋ ਜਾਂਦਾ ਜਿਵੇਂ ਅੱਗ ਦੇ ਕੋਲੇ ਲਾਲ ਸੁਰਖ ਨੇ ਦੋਨਾਂ ਦਾ ਇੱਕੋ ਰੂਪ ਹੋ ਜਾਂਦਾ ਜੀ। ਭਖਦੇ ਹੋਏ ਕੋਲਿਆਂ ਵਿੱਚ ਜਦੋਂ ਕੋਈ ਲੋਹੇ ਨੂੰ ਰੱਖਦਾ ਤੇ ਉਹ ਲੋਹਾ ਵੀ ਲਾਲ ਸੁਰਖ ਹੋ ਜਾਂਦਾ ਹੈ ਤੇ ਮਹਾਰਾਜ ਕਹਿੰਦੇ ਨੇ ਇਸੇ ਤਰ੍ਹਾਂ ਬਾਦਸ਼ਾਹ ਅਕਾਲ ਪੁਰਖ ਵਾਹਿਗੁਰੂ ਜੀ ਦੀ ਜਦੋਂ ਕੋਈ ਬੰਦਗੀ ਕਰਦਾ ਸਿਮਰਨ ਕਰਦਾ ਉਹਦੇ ਨਾਮ ਨੂੰ ਅੱਠੇ ਪਹਿਰ ਜਪਦਾ ਜਪਦਿਆਂ ਜਪਦਿਆਂ ਇੱਕ ਦਿਨ ਇੰਨੀ ਕੁ ਬਖਸ਼ਿਸ਼ ਹੋ ਜਾਂਦੀ ਹੈ। ਸੱਚ ਹੈ ਕਿ ਉਸ ਦਾ ਅੰਦਰ ਉਹਦਾ ਰੂਪ ਇਸ ਤਰ੍ਹਾਂ ਹੋ ਜਾਂਦਾ ਜਿਵੇਂ ਲਾਲ ਅੰਗਿਆਰਾਂ ਦੇ ਵਿੱਚ ਪਿਆ ਹੋਇਆ ਲੋਹਾ ਸੱਚਮੁੱਚ ਇੱਕ ਦਿਨ ਅੱਗ ਦਾ ਰੂਪ ਹੋ ਜਾਂਦਾ ਹੈ। ਇਸ ਤੋਂ ਅਗਲੀ ਬੇਨਤੀ ਹੋਰ ਮਹਾਰਾਜ ਫਿਰ ਅਗਲਾ ਬਚਨ ਕਰਦੇ ਨੇ ਕਹਿੰਦੇ ਨੇ ਗੱਲ ਯਾਦ ਰੱਖੀ ਜਿਹੜਾ ਵਾਹਿਗੁਰੂ ਜੀ ਦੀ ਬੰਦਗੀ ਵਿੱਚ ਭੱਖ ਕੇ ਉਹਦਾ ਰੂਪ ਹੋ ਗਿਆ ਜਿਵੇਂ ਮੈਂ ਅਰਜ਼ ਕੀਤੀ ਲੋਹਾ ਅੱਗ ਦੇ ਵਿੱਚ ਲਾਲ ਹੋ ਜਾਂਦਾ ਪਰ ਕਹਿੰਦੇ ਨੇ ਜਿਹੜਾ ਉਹਦੀ ਬੰਦਗੀ ਵਿੱਚ ਲਾਲ ਹੋ ਗਿਆ ਉਹਦੇ ਨਾਮ 'ਚ ਰਤਿਆ ਗਿਆ ਉਹਦੇ ਸੰਬੰਧੀ ਯਾਦ ਰੱਖੀ ਉਸ ਦੇ ਬਾਤ ਉਹਦੀ ਅਰਦਾਸ ਕਦੀ ਵੀ ਅਕਾਲ ਪੁਰਖ ਵਾਹਿਗੁਰੂ ਮੋੜਦਾ ਨਹੀਂ ਕਹਿੰਦੇ ਉਹਦਾ ਬੋਲ ਕੋਈ ਮੋੜ ਨਹੀਂ ਸਕਦਾ। ਉਹ ਅਗਲਾ ਪ੍ਰਸ਼ਨ ਕਰਦਾ ਜੀ ਇਹ ਕਿਵੇਂ ਤੇ ਮਹਾਰਾਜ ਫਿਰ ਉੱਤਰ ਦਿੰਦੇ ਆ ਕਹਿੰਦੇ ਨੇ ਭੱਖਦੇ ਹੋਏ ਅੱਗ ਦੇ ਕੋਲੇ ਨੂੰ ਆਪਾਂ ਆਪਣੇ ਹੱਥਾਂ ਤੇ ਖੱਬੇ ਸੱਜੇ ਉਲਾਰ ਸਕਨੇ ਜਦੋਂ ਆ ਭੱਖਦਾ ਕੋਲਾ ਆ ਖੱਬੇ ਹੱਥ ਚ ਪਕੜ ਕੇ ਸੱਜੇ ਸੱਜੇ ਥੋੜਾ ਸਮਾਂ ਜਿਹੜਾ ਸਕਿਨ ਤੇ ਕੋਲਾ ਲੱਗ ਜਾਏ ਗਰਮ ਤਾਂ ਲੱਗੇਗਾ ਪਰ ਚਮੜੀ ਨੂੰ ਪੱਟੇਗਾ ਨਹੀਂ। ਭੱਖਦਾ ਹੋਇਆ ਕੋਲਾ ਚਮੜੀ ਨੂੰ ਛੂ ਜਾਏਗਾ ਸੇਕ ਦਏਗਾ ਪਰ ਉਹਨੂੰ ਪੱਟੇਗਾ ਨਹੀਂ ਉਹਨੂੰ ਸਾੜੇਗਾ ਨਹੀਂ। ਪਰ ਗੁਰਮੁਖੋ ਲੋਹੇ ਦਾ ਟੁਕੜਾ ਉਸੇ ਤਰ੍ਹਾਂ ਹੱਥਾਂ ਚ ਨਹੀਂ ਉਛਾਲਿਆ ਜਾ ਸਕਦਾ ਗਰਮ ਹੋਇਆ ਲੋਹਾ ਜਿਵੇਂ ਅੱਗ ਦਾ ਕੋਲਾ ਅੱਗ ਦਾ ਭੱਖਦਾ ਹੋਇਆ ਕੋਲਾ ਉਛਾਲਿਆ ਜਾਂਦਾ ਕਿਉਂਕਿ ਜਿਹੜਾ ਲੋਹਾ ਅੱਗ ਦੇ ਵਿੱਚ ਤਪ ਤਪ ਕੇ ਲਾਲ ਹੋ ਕੇ ਅੱਗ ਦਾ ਰੂਪ ਹੋ ਗਿਆ ਉਹਦੇ ਚ ਇੰਨੀ ਤਾਕਤ ਆ ਗਈ ਉਹਨੂੰ ਹੱਥ ਦੀ ਚਮੜੀ ਨਾਲ ਛੁਹਾਓ ਉਹ ਨਾਲ ਹੀ ਚਮੜੀ ਨੂੰ ਪੱਟ ਕੇ ਲੈ ਜਾਂਦਾ। ਮਹਾਰਾਜ ਕਹਿੰਦੇ ਅਸਲ ਚ ਜਿਹੜੇ ਉਹਦੇ ਸੰਤ ਜਨ ਨੇ ਉਹਦੀ ਬੰਦਗੀ ਕਰਨ ਵਾਲੇ ਨੇ ਬੰਦਗੀ ਕਰ ਕਰਕੇ ਸਿਮਰਨ ਕਰ ਕਰਕੇ ਇਸੇ ਤਰ੍ਹਾਂ ਉਹਦਾ ਰੂਪ ਹੋਵੇ ਜਿਵੇਂ ਅੱਗ ਦੇ ਵਿੱਚ ਪਿਆ ਹੋਇਆ ਲੋਹਾ ਤਪਦਾ ਹੋਇਆ ਅੱਗ ਦਾ ਰੂਪ ਹੋ ਜਾਂਦਾ ਹੈ। ਫਿਰ ਸ਼ਬਦ ਵਲਾਓ, ਜਿਵੇਂ ਸ਼ਬਦ ਦੇ ਥੋੜੇ ਜਿਹੇ ਅਰਥ ਉਹਦੇ ਜ਼ਰੂਰ ਕਰਨੇ ਚਾਹੁੰਦਾ ਕਿ ਹੇ ਵਾਹਿਗੁਰੂ ਜੀ, ਇਹ ਸੰਤ ਜਨਾਂ ਦਾ ਤਨ, ਇਹ ਸਰੂਪ ਤੇਰਾ ਆਪਣਾ ਸਰੂਪ ਹੈ। ਜਿੱਥੇ ਸੰਤ ਜਨ ਬੈਠਦੇ ਨੇ ਉਹਨਾਂ ਦੀ ਸੰਗਤ ਵਿੱਚ ਤੁਹਾਡੇ ਪ੍ਰਾਣ ਚੱਲਦੇ ਨੇ। ਹਾਲਾਂਕਿ ਬਾਣੀ ਵਿੱਚ ਮਹਾਰਾਜ ਜੀ ਨੇ ਇੱਕ ਹੋਰ ਜਗ੍ਹਾ ਵੀ ਭਗਤ ਨਾਮਦੇਵ ਜੀ ਨੂੰ ਵਾਹਿਗੁਰੂ ਜੀ ਨੇ ਫਰਮਾਇਆ, ਦੇਖੋ ਮੈਂ ਪਿਛਲੇ ਦਿਨ ਵੀ ਕਿਹਾ ਵੀ ਜੇ ਆਪਾਂ ਸਾਰੇ ਗੁਰਬਾਣੀ ਪੜਾਂਗੇ, ਅੱਜ ਇਹ ਵੀ ਇੱਕ ਬੜੀ ਵੱਡੀ ਸਮੱਸਿਆ ਹੈ, ਆਮ ਸੰਗਤ ਸਾਨੂੰ ਸੁਣ ਕੇ ਉੱਥੇ ਪਰਿਭਾਸ਼ਾ ਨਿਰਧਾਰਿਤ ਕਰ ਲੈਂਦੀ ਇਸ ਬੰਦੇ ਨੇ ਆਹ ਗੱਲ ਕੀ ਆਖਰੀ ਸੱਚ ਹੀ ਹੈ। ਹਰ ਬੰਦੇ ਦਾ ਪ੍ਰਚਾਰਕ, ਹਰ ਬੰਦੇ ਦਾ ਬਾਬਾ ਜੀ, ਹਰ ਬੰਦੇ ਦਾ ਗੁਰਮੁਖ ਆਪੋ ਆਪਣੇ ਵੱਖਰੇ ਨੇ, ਹਰ ਇੱਕ ਦਾ ਇੰਟਰਸਟ ਜੀ ਆਪੋ ਆਪਣਾ। ਅਸੀਂ ਬੰਦੇ ਦੀ ਜ਼ਬਾਨ ਤੇ ਭਰੋਸਾ ਕਰੀਏ ਕੋਈ ਸ਼ੱਕ ਨਹੀਂ, ਪਰ ਅਖੀਰ ਜਿੱਦਣ ਆਪ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪਾਠ ਕਰਾਂਗੇ ਨਾ, ਫਿਰ ਸਮਝ ਪਏਗੀ ਗੁਰੂ ਗ੍ਰੰਥ ਸਾਹਿਬ ਦਾ ਖਜ਼ਾਨਾ ਕੀ ਏ। ਸਿਰਫ ਗੱਲਾਂ ਸੁਣ ਕੇ ਗੁਰਮਤ ਦੀਆਂ ਚਰਚਾਵਾਂ ਕਰਨ ਨਾਲ ਸਮਝ ਨਹੀਂ ਪੈਣੀ ਜਿੰਨੀ ਦੇਰ ਤੱਕ ਗੁਰੂ ਨਾਲ ਗੱਲਾਂ ਨਹੀਂ ਕੀਤੀਆਂ। ਤਾਂ ਜੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਹੀ ਨਹੀਂ ਕੀਤਾ ਕਿਹੜੀ ਚਰਚਾ ਕਰਨ ਆ ਗਏ ਜੀ, ਆਪਾਂ ਕਿਹੜਾ ਸੰਵਾਦ ਕਰਨ ਆ ਗਏ। ਹੁਣ ਇਸ ਸ਼ਬਦ ਨੂੰ ਮੈਂ ਤਾਂ ਵਾਰ ਵਾਰ ਕਹਿ ਰਿਹਾ ਵੀ ਹੋ ਸਕਦਾ ਹੈ ਘਰਾਂ ਚ ਬੈਠੇ ਕਈ ਸੱਜਣ ਇਹ ਅਰਥ ਵੇਖਦੇ ਵੀ ਹੋਣ। ਮਹਾਰਾਜ ਜੀ ਬਚਨ ਕਰਦੇ ਆ, ਜਿੱਥੇ ਤੇਰੇ ਸੰਤ ਜਾਣੇ ਉੱਥੇ ਤੇਰੇ ਪ੍ਰਾਣ ਚੱਲਦੇ ਨੇ। ਭਗਤ ਨਾਮਦੇਵ ਜੀ ਨੂੰ ਅਕਾਲ ਪੁਰਖ ਜੀ ਬਚਨ ਕਰਦੇ ਨੇ ਕਿ ਭਗਤ ਜੀ ਨੂੰ ਕਿ ਮੇਰੇ ਪਿਆਰੇ ਕਿ ਮੈਂ ਸਾਰਿਆਂ ਦਾ ਜੀਵਨ ਹਾਂ, ਕਿਉਂਕਿ ਅਕਾਲ ਪੁਰਖ ਸਭ ਜੀ ਨੂੰ ਜ਼ਿੰਦਗੀ ਦੇ ਰਹੇ ਨੇ, ਮੈਂ ਸਾਰਿਆਂ ਦਾ ਜੀਵਨ ਹਾਂ, ਪਰ ਮੇਰੇ ਜੀਵਨ ਉਹ ਬੰਦਗੀ ਕਰਨ ਵਾਲੇ ਸੰਤ ਜਾਣੇ ਜਿਹੜੇ ਅੱਠੇ ਪੈਰ ਮੈਨੂੰ ਜਪਦੇ ਪਏ ਆ। ਸਤਿਗੁਰਾਂ ਦਾ ਬਚਨ ਨੇ, ਮੈਂ ਗੁਣ ਬੰਧ ਸਗਲ ਕੀ ਜੀਵਨ, ਮੈਂ ਗੁਣਾਂ ਦਾ ਬੱਝਾ ਹੋਇਆ ਸਾਰਿਆਂ ਦਾ ਜੀਵਨ ਆ। ਇਹ ਅਕਾਲ ਪੁਰਖ ਕਹਿ ਰਹੇ ਨੇ ਭਗਤ ਜੀ ਨੂੰ ਜੀ, ਮੈਂ ਗੁਣ ਬੰਧ ਸਗਲ ਕੀ ਜੀਵਨ, ਮੇਰੀ ਜੀਵਨ ਮੇਰੇ ਦਾਸ, ਜਿਹੜਾ ਮੇਰਾ ਜੀਵਨ ਹੈ, ਜਿਹੜੇ ਮੇਰੇ ਪ੍ਰਾਣ ਨੇ, ਉਹ ਅਸਲ ਚ ਉੱਥੇ ਨੇ ਜਿੱਥੇ ਮੇਰੇ ਬੰਦਗੀ ਕਰਨ ਵਾਲਿਆਂ ਦਾ ਸਮੂਹ ਇਕੱਠਾ ਹੁੰਦਾ। ਸਤਿਗੁਰਾਂ ਨੇ ਫਰਮਾਇਆ, ਸੰਤ ਤੁਜੀ ਤਨ ਸੰਗਤ ਪ੍ਰਾਣ, ਸਤਿਗੁਰ ਗਿਆਨ ਜਾਣੈ ਸੰਤ ਦੇਵਾ ਦੇਵ। ਹੁਣ ਅਗਲੀ ਬੇਨਤੀ ਕੀ ਮੰਗਿਆ ਜੀ, ਸੰਤ ਚੀ ਸੰਗਤ। ਦੇਖੋ ਇਹ ਮੈਂ ਅਰਜ਼ ਕੀਤੀ, ਇਹ ਮਰਾਠੀ ਦਾ ਸ਼ਬਦ ਹੈ ਜੀ, ਇਹ ਚ ਮਰਾਠੀ ਕਾਫੀ ਹੈ, ਮਰਾਠੀ ਤੇ ਪੰਜਾਬੀ ਇਹ ਬਿਲਕੁਲ ਨੇੜੇ ਨੇੜੇ ਇਹਨਾਂ ਦੀ ਸ਼ਬਦਾਵਲੀ ਹੈ ਜੀ। ਅਸੀਂ ਪੰਜਾਬੀ ਸ਼ਬਦ ਵਰਤਨੇ ਆ ਦੀ, ਤੇ ਮਰਾਠੀ ਵਰਤਦੇ ਨੇ ਚੀ, ਅਸੀਂ ਸ਼ਬਦ ਵਰਤਨੇ ਆ ਦਾ, ਮਰਾਠੀ ਜਿਹੜੇ ਨੇ ਮਹਾਰਾਸ਼ਟਰ ਚ ਵਰਤਦੇ ਨੇ ਚਾਹ, ਇੱਥੇ ਮਰਾਠੀ ਦੇ ਸ਼ਬਦਾਂ ਦੀ ਵਰਤੋਂ ਕੀਤੀ। ਸੰਤ ਚੀ ਪੰਜਾਬੀ ਚ ਅਰਥ ਕਰਾਂਗੇ ਦੀ, ਸੰਤ ਚੀ ਸੰਗਤ। ਹੇ ਅਕਾਲ ਪੁਰਖ ਜੀ, ਜਿੱਥੇ ਤੇਰੇ ਪ੍ਰਾਣ ਚੱਲਦੇ ਨੇ, ਤੂੰ ਕਿਰਪਾ ਕਰ ਮੈਨੂੰ ਆਪਣੇ ਸੰਤਾਂ ਦੀ ਸੰਗਤ ਬਖਸ਼ ਦੇ। ਸੰਤ ਚੀ ਸੰਗਤ, ਤੇ ਕੇਵਲ ਵਿਖਾਵਾ ਨਹੀਂ, ਸੰਤ ਕਥਾ ਰਸ, ਜਿਹੜੀ ਉਹ ਤੇਰੀ ਕਥਾ ਕਰਦੇ ਨੇ, ਸਾਡੀ ਤਰ੍ਹਾਂ ਨਹੀਂ, ਸੰਤ ਜਨ ਅਕਥ ਦੀ ਕਥਾ ਕਰਦੇ ਆ, ਉਸ ਕਥਾ ਦਾ ਰਸ ਮੈਨੂੰ ਬਖਸ਼ ਦੇ ਜਿੱਥੇ ਵਾਹਿਗੁਰੂ ਜੀ ਤੇਰੇ ਪ੍ਰਾਣ ਵਸਦੇ ਨੇ। ਸੰਤ ਚੀ ਸੰਗਤ, ਸੰਤ ਕਥਾ ਰਸ। ਅਗਲਾ ਬੰਚਨ ਹੈ, ਸੰਤ ਪ੍ਰੇਮ ਮਾਝੈ। ਹੁਣ ਇਹ ਵੀ ਸ਼ਬਦ ਮਰਾਠੀ ਦਾ ਮਾਝੈ, ਮੁਝੇ ਹਿੰਦੀ ਚ ਕਹਿੰਦੇ ਆ ਮੁਝੇ, ਪੰਜਾਬੀ ਚ ਕਹਾਂਗੇ ਮੈਨੂੰ। ਸੰਤ ਚੀ ਸੰਗਤ, ਸੰਤ ਕਥਾ ਰਸ, ਸੰਤ ਪ੍ਰੇਮ ਮਾਝੈ ਦੀਜੈ ਦੇਵਾ ਦੇਵ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਤੁਸੀਂ ਕਿਰਪਾ ਕਰੋ ਮੈਨੂੰ ਉਸ ਪ੍ਰੇਮ ਵਿੱਚ ਭਿਉਂ ਦਿਓ ਜਿਨ੍ਹਾਂ ਨੂੰ ਤੁਸੀਂ ਆਪਣੇ ਨਾਮ ਦੀਆਂ ਦਾਤਾਂ ਬਖਸ਼ੀਆਂ ਨੇ, ਕਿਉਂਕਿ ਤਿੰਨਾਂ ਦੇਖ ਮਨ ਚਾਓ ਉਠੰਦਾ ਹੋ ਕਦ ਪਾਈ ਗੁਣਦਾਸਾ। ਸੰਤ ਚੀ ਸੰਗਤ, ਸੰਤ ਕਥਾ ਰਸ, ਸੰਤ ਪ੍ਰੇਮ ਮਾਝੈ ਦੀਜੈ ਦੇਵਾ ਦੇਵ। ਅਗਲੇ ਬਚਨ ਨੇ, ਸੰਤ ਆਚਰਣ ਕੇਵਲ ਵਿਖਾਵਾ ਨਹੀਂ, ਜਿੱਥੇ ਤੁਹਾਡੇ ਪ੍ਰਾਣ ਨੇ, ਤੁਸੀਂ ਕਿਰਪਾ ਕਰੋ ਮੈਨੂੰ ਉਹ ਕਰੈਕਟਰ, ਉਹ ਕਿਰਦਾਰ, ਉਹ ਆਚਰਣ ਦੇ ਦਿਓ ਜਿਹੜਾ ਤੇਰੇ ਸੰਤ ਜਨਾਂ ਦਾ ਹੈ। ਸੰਤ ਆਚਰਣ, ਸੰਤ ਚੋ ਮਾਰਗ, ਜਿਹੜੇ ਤੇਰੀ ਇਬਾਦਤ ਦੇ ਰਸਤੇ ਤੇ ਤੁਰੇ ਨੇ, ਮੈਨੂੰ ਉਹ ਰਾਹ ਦੀ ਪਹਿਚਾਣ ਕਰਾ ਦੇ, ਉਸ ਮਾਰਗ ਦੇ ਤੌਰ ਦੇ ਜਿੱਥੇ ਤੇਰੇ ਸੰਤ ਜਨ ਚਲੇ ਜਾਂਦੇ ਆ। ਸੰਤ ਆਚਰਣ, ਸੰਤ ਚੋ ਮਾਰਗ। ਅਗਲਾ ਬਚਨ ਹੈ, ਸੰਤ ਚ ਔਲਗ ਔਲਗਣੀ, ਇਹ ਕਿਰਪਾ ਹੋਰ ਕਰਿਓ, ਜਿੱਥੇ ਤੇਰੇ ਸੰਤ ਜਨ ਬੈਠੇ ਨੇ, ਉਹਨਾਂ ਦੀ ਸੇਵਾ ਕਰਨ ਵਾਲੇ ਜਿਹੜੇ ਸੇਵਾਦਾਰ ਉਹਨਾਂ ਦੇ ਬੂਹੇ ਤੇ ਬੈਠੇ ਨੇ, ਤੂੰ ਕਿਰਪਾ ਕਰੀ ਉਹਨਾਂ ਸੇਵਾਦਾਰਾਂ ਦਾ ਸੇਵਾਦਾਰ ਮੈਨੂੰ ਬਣਾ ਦੇ ਜਿਹੜੇ ਤੇਰੀ ਇਬਾਦਤ ਵਿੱਚ ਭੇਜੇ ਹੋਏ ਨੇ। ਇਹ ਅੱਜ ਸਤਿਗੁਰੂ ਦਾਤ ਪੈ ਮੰਗਦੇ ਨੇ। ਸੰਤ ਆਚਰਨ, ਸੰਤ ਚ ਮਾਰਗ, ਸੰਤ ਚ ਔਲਗ ਔਲਗਣੀ, ਔਰ ਇੱਕ ਮੰਗੂ ਭਗਤ ਚਿੰਤਾ ਮਨ, ਇੱਕ ਮੈਂ ਤੇਰੇ ਤੋਂ ਭਗਤੀ ਮੰਗਣ ਆਇਆ ਜਿਹੜੀ ਮਨ ਦੀਆਂ ਇੱਛਾਵਾਂ ਪੂਰੀ ਕਰਦੀ ਹੈ। ਇੱਕ ਹੋਰ ਕਿਰਪਾ ਕਰਿਓ, ਮੈਨੂੰ ਜ਼ਿੰਦਗੀ ਚ ਉਸ ਬੰਦੇ ਨੂੰ ਕਦੀ ਨਾ ਮਿਲਾਇਓ ਜਿਹੜਾ ਬੰਦਾ ਤੇਰੇ ਨਾਮ ਤੋਂ ਟੁੱਟ ਕੇ ਅੰਦਰੋਂ ਸੁੱਕ ਚੁੱਕਾ ਹੈ। ਔਰ ਇੱਕ ਮੰਗੂ ਭਗਤ ਚਿੰਤਾ ਮਨ ਜਣੀ ਲਖਾਵੋ, ਅਸੰਤ ਪਾਪੀ ਸਨ। ਮੈਂ ਫਿਰ ਬੇਨਤੀ ਕਰਾਂਗਾ ਜੀ, ਦੇਖੋ ਜੋ ਮਰਜ਼ੀ ਆਪਾਂ ਗੱਲਾਂ ਕਰੀ ਜਾਈਏ, ਕਿਉਂਕਿ ਦੁਨੀਆਂ ਵਿੱਚ ਸਭ ਤੋਂ ਸੌਖਾ ਹੈ ਦੂਜੇ ਨੂੰ ਉਪਦੇਸ਼ ਕਰਨਾ, ਸਭ ਤੋਂ ਸੌਖਾ ਹੈ ਜੀ। ਤੇ ਜਿਸ ਬੰਦੇ ਨੂੰ ਉਪਦੇਸ਼ ਕਰਨ ਦੀ ਪੈ ਜਾਏ ਨਾ ਜੀ ਆਦਤ, ਉਹ ਬੰਦਾ ਕਦੀ ਰੋਕ ਨਹੀਂ ਸਕਦਾ। ਉਹ ਬੰਦਾ ਚਾਰ ਬੰਦਿਆਂ ਵਿੱਚ ਬੈਠਾ ਵੀ ਆਪਣਾ ਉਪਦੇਸ਼ ਹੀ ਦੇਈ ਜਾਂਦਾ। ਬੜੀ ਸੋਹਣੀ ਇੱਕ ਘਟਨਾ ਸੁਣਾਉਂਦੇ ਹੁੰਦੇ ਸਨ ਕਿ ਇੱਕ ਬੰਦਾ ਇੰਨਾ ਕੁ ਪੜ ਗਿਆ, ਉਹਨੇ ਜਿੱਥੇ ਜਾਣਾ ਸਵਾਲ ਕਰੀ ਜਾਣੇ ਕਿ ਆਹ ਸਵਾਲ ਦਾ ਉੱਤਰ ਦਿਓ। ਤੇ ਜਦੋਂ ਕਿਸੇ ਨੇ ਉੱਤਰ ਨਾ ਦੇਣਾ, ਹਾਲਾਂ ਉਹਨੂੰ ਪਤਾ ਹੁੰਦਾ ਸੀ। ਇੱਕ ਹੁੰਦਾ ਜਗਿਆਸਾ ਰੱਖ ਕੇ ਪ੍ਰਸ਼ਨ ਪੁੱਛਣਾ, ਕਿਸੇ ਨੂੰ ਪੁੱਛੋ ਜਗਿਆਸਾ ਰੱਖ ਕੇ ਗੱਲ ਕਰਨੀ ਵੀ ਮੈਨੂੰ ਇਹਦਾ ਨਹੀਂ ਪਤਾ, ਆਪਾਂ ਇਹਨੂੰ ਕਿਵੇਂ ਸਮਝ ਲਈਏ। ਉਂਝ ਧੰਨ ਗੁਰੂ ਹਰਗੋਬਿੰਦ ਸਾਹਿਬ ਦਾ ਬਚਨ ਹੈ ਕਿ ਸਿੱਖ ਸਿਰਫ ਦੋ ਤਰ੍ਹਾਂ ਦੀ ਚਰਚਾ ਕਰੇ, ਇੱਕ ਵਾਦ ਤੇ ਦੂਜੀ ਖੇਤ। ਸਿੱਖ ਨੇ ਕਦੀ ਵੀ ਜਲਪ ਤੇ ਵਿਤੰਡਾ ਚਰਚਾ ਨਹੀਂ ਕਰਨੀ। ਮੈਂ ਸਿਰਫ ਦੋ ਦੀ ਗੱਲ ਕਰਾਂਗਾ ਜਿਹੜੀ ਸਿੱਖ ਨੇ ਕਰਨੀ ਹੈ, ਵਾਦ ਚਰਚਾ ਤੇ ਖੇਤ ਚਰਚਾ ਕਰੇ। ਵਾਦ ਦਾ ਅਰਥ ਹੈ ਕਿ ਮੈਨੂੰ ਪਤਾ ਨਹੀਂ, ਇਹ ਵਿਵਾਦ ਅਰਥ ਨਹੀਂ ਇਹਦਾ ਜੀ, ਮੈਨੂੰ ਸਮਝ ਨਹੀਂ। ਮੈਂ ਸ਼ਬਦ ਪੜ੍ਹ ਰਿਹਾ, ਮੈਂ ਅਰਥ ਕਰ ਰਿਹਾ, ਮੈਂ ਕਥਾ ਕਰ ਰਿਹਾ, ਮੈਨੂੰ ਸਮਝ ਨਹੀਂ ਪੈ ਰਹੀ। ਤੇ ਮੈਂ ਕਿਸੇ ਆਪਣੇ ਤੋਂ ਚੰਗੇ ਗੁਣੀ ਵਿਦਵਾਨ ਸੱਜਣ ਤੋਂ, ਕਿਸੇ ਗੁਰਮੁਖ ਤੋਂ ਪੁੱਛ ਲਾਂ ਵੀ ਆਹ ਜਿਹੜੇ ਸ਼ਬਦ ਦੇ ਅਰਥ ਮੈਂ ਕੀਤੇ, ਮੈਨੂੰ ਸਮਝ ਨਹੀਂ ਪੈ ਰਹੇ। ਤੇ ਪ੍ਰੇਮ ਸਹਿਤ ਪੁੱਛਾਂ, ਨਾ ਕਿ ਉਹਦੀ ਇੰਟਰਵਿਊ ਲੈਣ ਵਾਸਤੇ। ਹੁਣ ਉਹਨੇ ਜੋ ਅਰਥ ਦੱਸੇ, ਪ੍ਰੇਮ ਸਹਿਤ ਉਹਨੂੰ ਸਵੀਕਾਰ ਕਰ ਲੈਣਾ, ਇਹ ਹੈ ਜੀ ਵਾਦ ਚਰਚਾ। ਦੂਸਰਾ ਖੇਤ, ਖੇਤ ਦਾ ਅਰਥ ਹੈ ਕਿ ਜਿਹਨੂੰ ਪੁੱਛਣ ਗਏ ਉਹਨੂੰ ਵੀ ਇੰਨੀ ਸਮਝ ਕੋਈ ਨਹੀਂ। ਉਹਨੂੰ ਪੁੱਛਣ ਗਿਆ, ਉਹ ਕਹਿੰਦਾ ਮੈਨੂੰ ਵੀ ਪਤਾ ਨਹੀਂ। ਪਰ ਕਹਿੰਦਾ ਇੱਕ ਕੰਮ ਆਪਾਂ ਕਰੀਏ, ਆਪਾਂ ਗੁਰੂ ਚਰਨਾਂ 'ਚ ਅਰਦਾਸ ਕਰਕੇ ਥੋੜ੍ਹਾ ਸਮਾਂ ਬੈਠ ਕੇ ਸਿਮਰਨ ਕਰੀਏ, ਇਸ ਸ਼ਬਦ ਨੂੰ ਧਿਆਨ ਨਾਲ ਜਪੀਏ, ਥੋੜ੍ਹਾ ਸਮਾਂ ਵਾਰ ਵਾਰ ਵਿਚਾਰੀਏ। ਉਸ ਵਿਚਾਰ ਤੋਂ ਬਾਅਦ ਦੋਨੋਂ ਜਣੇ ਆਪਣੇ ਅੰਦਰ ਦਾ ਖਿਆਲ ਸਾਂਝਾ ਕਰਨ, ਅਤੇ ਜਿਹੜੀ ਚੀਜ਼ ਦੋਨਾਂ ਨੂੰ ਚੰਗੀ ਲੱਗੇ ਉਹ ਅਪਣਾ ਲੈਣ, ਗੁਰੂ ਆਸ਼ੇ ਅਨੁਸਾਰ ਚੰਗੀ ਲੱਗੇ ਉਹਨੂੰ ਅਪਣਾ ਲੈਣ। ਅਤੇ ਉੱਥੇ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਨੇ ਕਈ ਵਾਰੀ ਇਕੱਲਾ ਦੀਵਾ ਕੋਈ ਸ਼ੱਕ ਨਹੀਂ ਰੋਸ਼ਨੀ ਦਿੰਦਾ ਹੈ, ਪਰ ਉਹਦੀ ਆਪਣੀ ਵੀ ਇੱਕ ਕਮਜ਼ੋਰੀ ਹੈ। ਉਹ ਦੀਵਾ ਬਲਦਾ ਚੁਗਿਰਦੇ ਰੋਸ਼ਨੀ ਦਿੰਦਾ ਹੈ, ਪਰ ਆਪਣੇ ਥੱਲੇ ਹਨੇਰਾ ਰਹਿ ਜਾਂਦਾ ਹੈ। ਕਮਜ਼ੋਰੀ ਹੈ ਨਾ ਜੀ, ਇਹ ਨਹੀਂ ਕਿ ਚਾਨਣ ਦੇ ਰਿਹਾ, ਇਹ ਵੀ ਪਰਮਾਤਮਾ ਨੇ ਮਿਹਰ ਕਰਕੇ ਸਾਨੂੰ ਸਮਤ ਦਿੱਤੀ ਹੈ। ਬੰਦੇ ਹੋ, ਹਰ ਚੀਜ਼ ਪੂਰੀ ਨਹੀਂ, ਸਿਰਫ ਪੂਰਾ ਅਕਾਲ ਪੁਰਖ, ਪੂਰਾ ਸਤਿਗੁਰੂ ਤੇ ਪੂਰਾ ਉਹ ਪਵਿੱਤਰ ਰੂਹ ਜਿਹੜੀ ਸਤਿਗੁਰੂ ਵਿੱਚ ਅਭੇਦ ਹੋ ਚੁੱਕੀ ਹੈ। ਤੁਸੀਂ ਬਾਣੀ 'ਚ ਪੂਰਾ ਰੱਬ ਪੜ੍ਹਦੇ ਹੋ, ਪੂਰਾ ਗੁਰੂ ਪੜ੍ਹਦੇ ਹੋ ਤੇ ਪੂਰਾ ਮਹਾਂਪੁਰਖ ਪੜ੍ਹਦੇ ਹੋ। ਪੂਰਾ ਪ੍ਰਭ ਆਰਾਧਿਆ, ਪੂਰਾ ਜਾਕਾ ਨਾਉ, ਆਪ ਪੂਰਾ, ਉਸ ਦਾ ਨਾਮ ਪੂਰਾ ਹੈ। ਉਸ ਤੋਂ ਅੱਗੇ ਮਹਾਰਾਜ ਜੀ ਕਹਿੰਦੇ ਪੂਰੇ ਗੁਰ ਕਾ ਸੁਣ ਉਪਦੇਸ਼, ਜਾਂ ਗੁਰ ਪੂਰਾ ਭੇਟਿਓ ਵਡਭਾਗੀ। ਤੇ ਤੀਸਰਾ ਮੈਂ ਬੇਨਤੀ ਕਰਾਂ, ਖੱਟ ਲੱਖਣ ਪੂਰਨ ਪੁਰਖ ਹੈ ਨਾਨਕ ਨਾਮ ਸਾਧ ਸਵਜਨੇ। ਉਹ ਸੰਤ ਜਨ ਪੂਰਨ ਨੇ ਜਿਨ੍ਹਾਂ ਵਿੱਚ 6 ਲੱਛਣ ਸਹਿਸਕ੍ਰਿਤੀ ਸਲੋਕ ਵੀ ਦਿੱਤਾ ਹੋਇਆ ਮਹਾਰਾਜ ਜੀ ਨੇ। ਹੁਣ ਉਹ ਦੀਵਾ ਬਲਦਾ, ਉਹ ਦੂਜੇ ਨੂੰ ਚਾਨਣ ਦੇ ਰਿਹਾ, ਪਰ ਹਨੇਰਾ ਹੈ ਜੀ। ਤੇ ਗੁਰੂ ਹਰਗੋਬਿੰਦ ਸਾਹਿਬ ਬਚਨ ਕਰਦੇ ਨੇ ਉਹਦਾ ਹਨੇਰਾ ਕਿਵੇਂ ਜਾ ਸਕਦਾ, ਉਹਦੇ ਥੱਲੇ ਪੈਰਾਂ 'ਚ ਹਨੇਰਾ। ਕਹਿੰਦੇ ਚਲਾ ਜਾਏਗਾ ਜੇ ਬਲਦਾ ਹੋਇਆ ਬਿਲਕੁਲ ਇਹੋ ਜਿਹਾ ਦੀਵਾ ਉਹਦੇ ਬਰਾਬਰ ਲਿਆ ਕੇ ਰੱਖ ਦੇਵੇ। ਤੇ ਦੋ ਦੀਵੇ ਜਦੋਂ ਬਲਦੇ ਕੋਈ ਬਰਾਬਰ ਰੱਖ ਦਈਏ ਨਾ, ਫਿਰ ਝਾਤੀ ਮਾਰ ਕੇ ਦੇਖਿਓ ਦੋਨਾਂ ਦੇ ਥੱਲੇ ਕੋਈ ਨਹੀਂ ਹਨੇਰਾ ਰਹਿੰਦਾ। ਸਤਿਗੁਰੂ ਕਹਿੰਦੇ ਖੇਤ ਚਰਚਾ ਹੈ ਜਿਹੜੀ ਦੋਨਾਂ ਦੇ ਅੰਦਰ ਦੇ ਹਨੇਰੇ ਨੂੰ ਚੁੱਕ ਦਿੰਦੀ। ਮੈਂ ਸਿਰਫ ਇੱਕ ਬੇਨਤੀ ਕਰਨ ਲੱਗਾ, ਆਪ ਜੀ ਦਾ ਬਿਲਕੁਲ ਖੰਡਾ ਨਹੀਂ ਬਣਾਗਾ। ਉਹ ਬੰਦਾ ਇੰਨਾ ਕੁ ਪੜ ਗਿਆ, ਹਰ ਬੰਦੇ ਨੂੰ ਕੁਐਸਚਨ, ਹਰ ਬੰਦੇ ਨੂੰ ਸਵਾਲ, ਜਦੋਂ ਨਾ ਉੱਤਰ ਆਉਣਾ ਤੇ ਫਿਰ ਉਹਨੇ ਆਪ ਹੀ ਉੱਤਰ ਦੇਣਾ, ਨਾਲੇ ਖੁਸ਼ ਹੋਣਾ। ਪਿੰਡ ਦੇ ਲੋਕ ਅੱਕ ਗਏ ਜੀ, ਉਹਨਾਂ ਕਿਹਾ ਵੇਖੋ ਤੂੰ ਖਹਿੜਾ ਸ਼ਿਰਾ। ਉਹ ਜਦੋਂ ਉਹਨਾਂ ਕਹਿਣਾ ਨਾ, ਉਹ ਕਹਿਣਾ ਗੱਲ ਸੁਣ, ਕੋਈ ਸਵਾਲ ਕੋਈ ਨਾ ਕਰੀ, ਉਂਝ ਬਹਿ ਜਾ ਜੇ ਬਹਿਣਾ। ਇੱਕ ਦਿਨ ਕਿ ਉਹਦਾ ਝੱਸ ਨਹੀਂ ਪੂਰਾ ਹੋਇਆ, ਉਹ ਨਿਆਣਾ ਸੀ, ਸ਼ਾਮ ਨੂੰ ਕਿਤੇ ਦੀਵਾ ਬਾਲ ਖਾਨਗਾਹ ਜਾ ਰਿਹਾ ਸੀ। ਪਰ ਯਾਦ ਰੱਖਿਓ ਮੈਂ ਸਿਰਫ ਕਹਾਣੀ ਲਈ, ਆਪਾਂ ਦੀਵੇ ਕਬਰਾਂ ਦੇ ਬਾਲੇ ਨਹੀਂ। ਉਹਨੇ ਨਿੱਕੇ ਜਿਹੇ ਨਿਆਣੇ ਨੂੰ ਰੋਕ ਕੇ ਪੁੱਛ ਲਿਆ, ਕਹਿੰਦਾ ਬੱਚਾ ਆ ਜਦੋਂ ਤੂੰ ਦੀਵਾ ਬਾਲਿਆ ਤੂੰ ਬਾਲਿਆ? ਕਹਿੰਦਾ ਮੈਂ ਬਾਲਿਆ। ਕਹਿੰਦਾ ਮੈਨੂੰ ਇੱਕ ਗੱਲ ਦਾ ਉੱਤਰ ਦੇ, ਰੋਸ਼ਨੀ ਕਿੱਥੋਂ ਆਈ? ਸਵਾਲ ਹੀ ਹੈ ਨਾ, ਜਦੋਂ ਇਹ ਬੁੱਝਾ ਸੀ ਉਦੋਂ ਬਾਅਦ ਰੋਸ਼ਨੀ ਕਿੱਥੋਂ ਆਈ? ਉਹ ਨਿਆਣਾ ਵੀ ਤੇਜ਼ ਨਿਕਲਣੇ ਫੂਕ ਮਾਰ ਕੇ ਕਿਹਾ, ਬਾਬਾ ਤੂੰ ਲੋਕਾਂ ਨੂੰ ਪੁੱਛਦਾ ਰਹਿਣਾ, ਮੈਂ ਤੈਨੂੰ ਪੁੱਛਣਾ, ਦੱਸ ਰੋਸ਼ਨੀ ਗਈ ਕਿੱਥੇ? ਸ਼ੇਖ ਸਾਦੀ ਕਹਿੰਦਾ ਯਾਦ ਰੱਖੀ ਸ਼ਿਕਾਰੀ ਬੰਦਿਆ, ਹਰ ਝਾੜੀ ਵਿੱਚ ਖਰਗੋਸ਼ ਨਹੀਂ ਹੁੰਦਾ, ਕਿਉਂਕਿ ਤੂੰ ਹਿਲਿਆ ਹੋਇਆ ਬਿਨਾਂ ਹੱਥਾਂ ਤੋਂ ਖਰਗੋਸ਼ ਪਕੜਨ ਲੱਗ ਪਿਆ, ਕਿਸੇ ਝਾੜੀ ਦੇ ਵਿੱਚ ਬਗਿਆੜ ਵੀ ਮਿਲ ਸਕਦਾ ਤੇ ਤੇਰੇ ਆ ਹੱਥ ਨੂੰ ਚੀਰ ਕੇ ਰੱਖ ਦੇਵੇਗਾ। ਮੈਂ ਸਿਰਫ ਇੱਕ ਬੇਨਤੀ ਕਰ ਰਿਹਾ, ਇੱਥੇ ਗੁਰਦੇਵ ਨੇ ਕਿਹਾ ਕਦੀ ਜ਼ਿੰਦਗੀ ਚ ਉਹਨਾਂ ਬੰਦਿਆਂ ਦਾ ਮਿਲਾਪ ਨਾ ਕਰਾਈ ਜਿਹੜੇ ਤੇਰੇ ਤੋਂ ਟੁੱਟੇ ਹੋਏ ਆ। ਜਣੀ ਲਖਾਵੋ ਅਸੰਤ ਪਾਪੀ, ਅਸੰਤ ਪਾਪੀ ਸਨ। ਅੱਗੇ ਮਹਾਰਾਜ ਕਹਿੰਦੇ ਰਵਿਦਾਸ ਭਣੈ ਜੋ ਜਾਣੈ, ਜਿਹੜਾ ਇਸ ਗੱਲ ਨੂੰ ਸਮਝ ਗਿਆ ਸੋ ਜਾਣ, ਉਹ ਸਹੀ ਅਰਥਾਂ ਵਿੱਚ ਜਾਣਕਾਰ ਹੈ। ਸੰਤ ਅਨੰਤ ਹੈ ਅੰਤਰ ਨਾਹੀਂ, ਸੰਤ ਵਿੱਚ ਤੇ ਅਨੰਤ ਪਰਮਾਤਮਾ ਵਿੱਚ ਅੰਤਰ ਕੋਈ ਨਹੀਂ। ਮੈਂ ਬੇਨਤੀ ਕਰਾਂ ਇੱਥੇ ਅੱਜ ਦੇ ਸ਼ਬਦ 'ਚ ਬਸ, ਅੱਜ ਤਾਂ ਗੁਰੂ ਅਰਜਨ ਸਾਹਿਬ ਦੇ ਚਰਨ ਪਕੜੀਏ, ਸਤਿਗੁਰੂ ਆਪ ਤਾਂ ਪ੍ਰਤੱਖ ਹਾਰੋ, ਅੱਜ ਸਾਡੇ ਤੇ ਕਿਰਪਾ ਕਰ ਗਿਓ। ਮੈਂ ਤਾਂ ਆਪਣੀ ਗੱਲ ਕਰਾਂਗਾ, ਸਤਿਗੁਰੂ ਸਾਨੂੰ ਇਹੋ ਜਿਹੀ ਮੱਤ ਦੇ, ਇੱਕ ਤੇਰੇ ਸੰਤਾਂ ਦੀ ਸੇਵਾ ਕਰਨ ਦੀ ਜਾਚ ਆ ਜਾਏ, ਦੂਜੀ ਤੇਰੀ ਬੰਦਗੀ ਕਰਨ ਦੀ ਜਾਚ ਆ ਜਾਏ। ਚਲੋ ਅਸੀਂ ਉਦਾਹਰਣ ਇਤਿਹਾਸ ਵਿੱਚੋਂ ਵੀ ਲੈਂਦੇ ਹਾਂ। ਸ੍ਰੀ ਆਨੰਦਪੁਰ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਬਹੁਤ ਰਹਿਮਤਾਂ ਵਰਸਾਈਆਂ, 3 ਦਹਾਕੇ ਦੇ ਕਰੀਬ, ਚਲੋ ਕੋਈ 29 ਸਾਲ ਕਹਿੰਦਾ, ਆਨੰਦਪੁਰ ਸਾਹਿਬ ਦੇ ਵਿਕਸਨੀਕ 31 ਸਾਲ ਕਹਿੰਦੇ ਆ। ਮੈਂ ਕਹਿੰਦਾ ਹੁੰਦਾ ਕਿ 3 ਦਹਾਕੇ ਚੋਜੀ ਪ੍ਰੀਤਮ ਨੇ ਆਨੰਦਪੁਰ ਸਾਹਿਬ ਦੀ, ਆਨੰਦਾਂ ਦੀ ਪੁਰੀ ਜੀ, ਉੱਥੇ ਰਹਿਮਤਾਂ ਦਾ ਮੀਂਹ ਵਰਸਾਇਆ। ਆਨੰਦਪੁਰ ਸਾਹਿਬ ਦੀ ਧਰਤੀ ਦਾ ਇੱਕ ਇੱਕ ਜ਼ਰਰਾ ਅਕਾਲ ਦੇ ਸੁੱਤ ਦੀ ਬਖਸ਼ਿਸ਼ ਨਾਲ ਨਿਵਾਜਿਆ ਹੋਇਆ ਹੈ। ਉਸ ਧਰਤੀ ਨੇ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਆਉਂਦਿਆਂ ਦੇਖਿਆ ਹੈ। ਉਸ ਧਰਤੀ ਨੇ ਪੁੱਤਰ ਨੂੰ ਪਿਤਾ ਦੇ ਸੀਸ ਦਾ ਸੰਸਕਾਰ ਕਰਦਿਆਂ ਦੇਖਿਆ ਹੈ। ਉਸ ਧਰਤੀ ਨੇ ਪਿਤਾ ਦੇ ਸੰਸਕਾਰ ਤੋਂ ਬਾਅਦ ਪੁੱਤਰ ਦਾ ਉਹ ਹੁਕਮ, ਉਹ ਐਲਾਨ ਸੁਣਿਆ ਹੈ ਕਿ ਅੱਜ ਤੋਂ ਬਾਅਦ ਜ਼ਾਲਮ ਦੀਆਂ ਜੜ੍ਹਾਂ ਖਲਾ ਦਿਆਂਗਾ। ਉਸ ਧਰਤੀ ਤੇ ਸਿੱਖਾਂ ਨੇ ਸੀਸ ਭੇਟ ਕੀਤੇ ਆ, ਉਸ ਧਰਤੀ ਤੇ ਸਤਿਗੁਰੂ ਨੇ ਮਹੱਲੇ ਕੱਢੇ ਆ, ਉਸ ਧਰਤੀ ਤੇ ਸਤਿਗੁਰਾਂ ਨੇ ਕਵੀਆਂ ਨੂੰ ਰਹਿਮਤਾਂ ਦੇ ਨਾਲ ਨਿਵਾਜਿਆ ਹੈ। ਉਸ ਧਰਤੀ ਦੇ ਨੇੜੇ ਹੀ ਖਜ਼ਾਨੇ ਬੱਚੇ ਨੂੰ ਸਤਲੁਜ ਦੇ ਭੇਟ ਕਰ ਦਿੱਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵੇਲੇ ਗੁਰਮੁਖੋ ਲੰਗਰ ਵੱਖ ਵੱਖ ਸਿੱਖ ਤਿਆਰ ਕਰਦੇ, ਸ਼ਬਦ ਇਤਿਹਾਸਕਾਰਾਂ ਨੇ ਡੇਰਾ ਵਰਤਿਆ ਹੈ ਜੀ, ਸਿੱਖ ਆਪਣੇ ਆਪਣੇ ਡੇਰਿਆਂ ਚ। ਪਲੀਜ਼, ਇਸ ਡੇਰੇ ਦੇ ਲਫ਼ਜ਼ੀ ਅਰਥ ਟਿਕਾਣਾ ਹੈ, ਇਹਨੂੰ ਕਿਸੇ ਵੀ ਅਡੰਬਰ ਨਾਲ ਜੋੜ ਕੇ ਅਰਥ ਨਾ ਦੇਖਿਓ, ਕਿਉਂਕਿ ਸਾਡੀ ਜਿਹੜੀ ਅੱਜ ਸੋਚ ਹੈ ਅਸੀਂ ਹੋਰ ਤਰੀਕੇ ਨਾਲ ਸੋਚਣੇ ਪਏ ਹਰ ਚੀਜ਼ ਨੂੰ। ਉਹ ਸਿੱਖਾਂ ਦੇ ਵੱਖ ਵੱਖ ਟਿਕਾਣੇ ਨੇ ਤੇ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਜੀ ਬੈਠੇ, ਪਰ ਵਿਸ਼ੇ ਤੋਂ ਦੂਰ ਨਹੀਂ ਜਾਣਾ ਕਿ ਪਾਣੀ ਢੋਵਾਂ ਪੱਖਾ ਝੱਲਾਂ ਤੇਰੇ ਸੰਤ ਜਨਾਂ ਤੇਰੀਆਂ ਸੰਗਤਾਂ ਵਾਸਤੇ ਆਪਣੇ ਹੱਥੀਂ ਆਟਾ ਪੀ ਕੇ ਉਹਨਾਂ ਦੀ ਸੇਵਾ ਕਰਾਂ, ਤੇ ਜਦੋਂ ਸੇਵਾ ਕਰਾਂ ਸਵਾਸ ਸਵਾਸ ਤੇਰੇ ਨਾਮ ਨੂੰ ਜਪਾਂ। ਸਤਿਗੁਰਾਂ ਕੋਲ ਬੈਠਿਆਂ ਗੱਲ ਚੱਲ ਪਈ ਜੀ ਲੰਗਰਾਂ ਦੀ ਕਿ ਮਹਾਰਾਜ ਜੀ ਆਹ ਇੰਨਾ ਸੋਹਣਾ ਲੰਗਰ ਅਸੀਂ ਤਿਆਰ ਕਰਨੇ, ਸਾਰੇ ਸਿੱਖ ਜਿਨ੍ਹਾਂ ਦੇ ਲੰਗਰ ਸਨ ਮਹਾਰਾਜ ਦੇ ਹਜ਼ੂਰ ਚ ਬੈਠੇ, ਅਸੀਂ ਇਸ ਤਰ੍ਹਾਂ ਤਿਆਰ ਕਰਨੇ ਆ, ਅਸੀਂ ਇਸ ਤਰ੍ਹਾਂ ਸੇਵਾ ਕਰਨੇ ਆ, ਹਰ ਕੋਈ ਆਪਣੇ ਆਪਣੇ ਲੰਗਰ ਦੀ ਸ਼ੋਭਾ ਕਰ ਰਿਹਾ ਹੈ। ਸਤਿਗੁਰੂ ਜੀ ਸੁਣੀ ਗਏ। ਕੁਝ ਦਿਨਾਂ ਬਾਅਦ ਸਾਡਾ ਇਤਿਹਾਸ ਕਹਿੰਦਾ ਮਹਾਰਾਜ ਜੀ ਆਪਣਾ ਭੇਸ ਬਦਲ ਕੇ, ਜਿਵੇਂ ਗੈਤੀ ਬੰਨਦੇ ਨੇ ਸਾਧੂ ਇਸ ਤਰ੍ਹਾਂ ਹੱਥ ਵਿੱਚ ਚਿੱਪੀ ਪਕੜ ਕੇ ਸਤਿਗੁਰੂ ਇੱਕ ਇੱਕ ਲੰਗਰ ਦੇ ਵਿੱਚ ਗਏ। ਮੈਂ ਸਿਰਫ ਬੇਨਤੀ ਕਰਨੀ ਹੈ ਸੇਵਾ ਦੇ ਨਾਲ ਸਿਮਰਨ ਦੀ ਦਾਤ। ਸਤਿਗੁਰੂ ਸਭ ਕੋਲ ਗਏ, ਕਿਸੇ ਨੇ ਕਿਹਾ ਅਜੇ ਅਰਦਾਸਾਂ ਨਹੀਂ ਕੀਤਾ, ਕਿਸੇ ਨੇ ਕਿਹਾ ਅਜੇ ਸਲੂਣਾ ਤਿਆਰ ਨਹੀਂ ਹੋਇਆ, ਕਿਸੇ ਨੇ ਕਿਹਾ ਅਜੇ ਰੋਟੀਆਂ ਨਹੀਂ ਲੱਥੀਆਂ, ਕਿਸੇ ਨੇ ਕਿਹਾ ਅਜੇ ਪੰਗਤ ਨਹੀਂ ਲੱਗੀ। ਸਤਿਗੁਰੂ ਜਾਂਦੇ ਜਾਂਦੇ ਨਾ ਭਾਈ ਨੰਦ ਲਾਲ ਸਾਹਿਬ ਦੇ ਲੰਗਰ ਚਲੇ ਗਏ। ਤੇ ਮੈਂ ਅਕਸਰ ਬੇਨਤੀ ਕਰ ਰਿਹਾ ਸੰਗਤ ਜੀ, ਏਡਾ ਵੱਡਾ ਵਿਦਵਾਨ, ਮੈਂ ਪਿਛਲੇ ਦਿਨ ਵੀ ਕਿਹਾ ਕਿ ਭਾਈ ਨੰਦ ਲਾਲ ਸਾਹਿਬ ਜੀ ਤੋਂ ਬਾਅਦ ਸਿੱਖਾਂ ਵਿੱਚ ਏਡਾ ਧੁਰੰਤਰ ਫਾਰਸੀ ਦਾ ਵਿਦਵਾਨ ਨਹੀਂ ਹੋ ਸਕਿਆ ਜੋ ਭਾਈ ਨੰਦ ਲਾਲ ਸਾਹਿਬ ਜੀ ਸਨ। ਸਿਰਫ ਉਹ ਹੀ ਨੇ ਜਿਹੜੇ ਕੁਰਾਨ ਦੇ ਆਇਤ ਦੇ ਅਰਥ ਕਰਦੇ ਆ, ਪਰ ਉਹ ਵਿਦਵਾਨ ਜਿਹਨੂੰ ਔਰੰਗਜ਼ੇਬ ਵੀ ਚਾਹੁੰਦਾ ਵੀ ਇਹੋ ਜਿਹਾ ਵਿਦਵਾਨ ਇਸਲਾਮ ਚ ਆਉਣਾ ਚਾਹੀਦਾ, ਉਹ ਵਿਦਵਾਨ ਤੁਰ ਕੇ ਬਾਦਸ਼ਾਹ ਦੇ ਘਰ ਨੂੰ ਛੱਡ ਕੇ ਸੱਚੇ ਪਾਤਸ਼ਾਹ ਦੇ ਬੂਹੇ ਅੱਗੇ ਆ ਕੇ ਬੈਠ ਗਿਆ। ਭਾਈ ਨੰਦ ਲਾਲ ਜੀ ਗੁਰੂ ਸਾਹਿਬ ਮਹਾਰਾਜ ਜੀ ਨੂੰ ਸੇਵਾ ਕੀ ਦਿੰਦੇ ਆ, ਸਤਿਗੁਰੂ ਉਹਨੂੰ ਲੰਗਰ ਦੀ ਸੇਵਾ ਦਿੰਦੇ ਨੇ, ਉਹ ਲੰਗਰ ਹੱਥੀ ਆਪਣੇ ਆਟਾ ਗੁੰਨਦੇ ਨੇ, ਆਪਣੇ ਹੱਥੀ ਦੇਗ ਦਾਲ ਸਬਜ਼ੀ ਭਾਜੀ ਤਿਆਰ ਕਰਦੇ ਨੇ, ਆਪਣੇ ਹੱਥੀ ਮਿੱਠਾ ਤਿਆਰ ਕਰਦੇ ਨੇ, ਆਪਣੇ ਹੱਥੀ ਤਵੇ ਤੇ ਰੋਟੀਆਂ ਲਾਉਂਦੇ ਨੇ। ਤੇ ਮੈਂ ਤਾਂ ਹੀ ਕਹਿੰਦਾ ਹੁੰਦਾ ਕਿ ਦੇਖੋ ਸਤਿਗੁਰੂ ਦੇ ਘਰ ਦੀ ਸਿੱਖੀ ਇਹ ਹੈ, ਕੇਵਲ ਕਲਮ ਪਕੜ ਕੇ ਲਿਖ ਦੇਣਾ ਬੜੀ ਚੰਗੀ ਗੱਲ, ਸੇਵਾ ਸਿਰਫ ਜ਼ਬਾਨ ਨਾਲ ਸਟੇਜ ਤੇ ਬੋਲ ਦਈਏ ਸੇਵਾ ਹੈ, ਪਰ ਅਸਲੀ ਸੇਵਾ ਉਹ ਹੈ ਜਦੋਂ ਅਸੀਂ ਨਾਮ ਜਪਦੇ ਜਪਦੇ ਆਪਣੇ ਹੱਥੀ ਗੁਰੂ ਦੇ ਭਾਂਡਿਆਂ ਦੀ ਸੇਵਾ ਕਰਾਂਗੇ, ਹੱਥਿਆਂ ਝਾੜੂ ਦੀ ਸੇਵਾ ਕਰਾਂਗੇ। ਹੁਣ ਦੇਖੋ ਏਡਾ ਵੱਡਾ ਵਿਦਵਾਨ ਲੰਗਰ ਚ ਖਲੋਤਾ, ਮਹਾਰਾਜ ਸੱਚੇ ਪਾਤਸ਼ਾਹ ਉਹਦੇ ਬੂਹੇ ਦਰਵਾਜ਼ੇ ਤੇ ਚਲੇ ਗਏ ਤੇ ਆਵਾਜ਼ ਦਿੱਤੀ ਕਿ ਭਾਈ ਮੈਂ ਅਵਗਿਤ ਹਾਂ, ਅਤਿਥੀ ਹਾਂ, ਭੁੱਖ ਬਹੁਤ ਲੱਗੀ ਹੈ, ਪ੍ਰਸ਼ਾਦਾ ਮਿਲੇਗਾ? ਭਾਈ ਨੰਦ ਲਾਲ ਸਾਹਿਬ ਆਟਾ ਗੁੰਨਦੇ ਪਏ ਸਨ ਜੀ, ਹੱਥ ਆਟਾ ਤਕਰੀਬਨ ਗੁੱਜ ਚੁੱਕਾ ਸੀ, ਇੱਕੋ ਦਮ ਉੱਠੇ, ਮੋਢੇ ਤੇ ਪਰਨਾ ਰੱਖਿਆ ਸੀ, ਕੱਪੜੇ ਜਿਹੜੇ ਸਨ ਕਿਤੇ ਕਾਲਖ ਲੱਗੀ, ਕਿਤੇ ਪਾਣੀ ਲੱਗਾ, ਕਿਤੇ ਸੁੱਕਾ ਆਟਾ ਧੂੜਾ ਲੱਗਾ। ਹੱਥ ਜੋੜ ਕੇ ਕਹਿੰਦੇ ਨੇ ਜੀ ਸੰਤ ਜੀ ਆਓ ਅੰਦਰ, ਇਹ ਨਹੀਂ ਕਿਹਾ ਲੰਗਰ ਤਿਆਰ ਨਹੀਂ, ਕਹਿੰਦੇ ਆਓ ਅੰਦਰ, ਕਹਿੰਦੇ ਆ ਆਟਾ ਭਿੱਜਾ ਹੋਇਆ, ਆਟਾ ਗੁੰਨਿਆ, ਦਾਲ ਭਿੱਜੀਏ, ਆ ਲੱਕੜਾਂ ਤੇ ਘਿਓ ਲੂਣ ਸਭ ਕੁਝ ਪਿਆ, ਹੁਕਮ ਕਰੋ ਆ ਕੁਝ ਹੈ, ਮਹਾਰਾਜ ਨੇ ਕਿਹਾ ਹੀ ਦੇ ਦਿਓ, ਜੋ ਕੁਝ ਹੈ ਦੇ ਦਿਓ। ਸਾਖੀਕਾਰ ਕਹਿੰਦਾ ਮਹਾਰਾਜ ਜੀ ਨੇ ਉੱਥੋਂ ਸਭ ਕੁਝ ਲੈ ਲਿਆ, ਆਟਾ ਵੀ ਭਿੱਜੀ, ਦਾਲ ਵੀ, ਲੂਣ ਵੀ, ਲੱਕੜਾਂ ਵੀ, ਲੈ ਕੇ ਚਲੇ ਗਏ। ਤੇ ਦੂਜੇ ਦਿਨ ਸੰਗਤ ਵਿੱਚ ਸਤਿਗੁਰੂ ਆਪਣੇ ਉਸ ਸਰੂਪ ਚ ਬੈਠੇ, ਉੱਥੇ ਫਿਰ ਹਜ਼ੂਰ ਨੇ ਬੁਲਾਇਆ ਸਾਰੇ ਲੰਗਰ ਵਾਲਿਆਂ ਨੂੰ, ਸਾਰੇ ਆਏ ਤੇ ਮਹਾਰਾਜ ਜੀ ਨੇ ਭਾਈ ਨੰਦ ਲਾਲ ਸਾਹਿਬ ਨੂੰ ਬੁਲਾਇਆ, ਮੋਢੇ ਤੇ ਪਰਨਾ ਰੱਖਿਆ, ਭਾਈ ਸਾਹਿਬ ਜੀ ਤੁਰੇ ਹੁੰਦੇ ਆ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਚ, ਆ ਕੇ ਬੈਠ ਗਏ ਤੇ ਸਤਿਗੁਰਾਂ ਨੇ ਕਿਹਾ ਭਾਈ ਤੁਸੀਂ ਲੰਗਰ ਦੀ ਸਾਰੇ ਗੱਲ ਕਰਦੇ ਸੀ ਆਪਣੇ ਆਪਣੇ ਲੰਗਰ ਦੀ ਸੇਵਾ ਦੀ, ਅਸੀਂ ਰਾਤ ਗਏ ਕਿਸੇ ਨੇ ਕਹਿ ਦਿੱਤਾ ਜੀ ਅਜੇ ਸਬਜ਼ੀ ਨਹੀਂ ਤਿਆਰ, ਕਿਸੇ ਕਿਹਾ ਜੀ ਅਜੇ ਵੇਲਾ ਨਹੀਂ, ਕਿਸੇ ਨੇ ਕਿਹਾ ਅਜੇ ਪੰਗਤ ਨਹੀਂ। ਕਹਿੰਦੇ ਅਸੀਂ ਰਾਤ ਫਿਰ ਭਾਈ ਸਾਹਿਬ ਦੇ ਕੋਲ ਗਏ ਤੇ ਨਾਲ ਆਵਾਜ਼ ਮਾਰ ਕੇ ਸੇਵਾਦਾਰ ਨੂੰ ਕਿਹਾ ਉਹ ਆਟਾ ਉਹ ਦਾਲ ਭਿੱਜੀ ਲਿਆ, ਲੈ ਕੇ ਜਦੋਂ ਦਰਬਾਰ ਚ ਦਿਖਾਈ, ਕਹਿੰਦੇ ਨੇ ਸੰਗਤ ਜੀ ਭਾਈ ਨੰਦ ਲਾਲ ਦਾ ਹਿਰਦਾ ਪ੍ਰੇਮਾ ਭਗਤੀ ਚ ਭਿੱਜਾ ਹੋਇਆ ਹੈ, ਜੋ ਕੁਛ ਰਾਤ ਇਹਦੇ ਕੋਲ ਸੀ ਉਹ ਸਾਨੂੰ ਝੋਲੀ ਚ ਪਾ ਦਿੱਤਾ, ਅਸੀਂ ਲੈ ਕੇ ਤਾਂ ਆਏ ਹਾਂ ਕਿ ਸਵੇਰੇ ਸੰਗਤ ਨੂੰ ਦੱਸੀਏ ਭਾਈ ਗੁਰਸਿੱਖੋ ਜਿਹੜਾ ਗੁਰੂ ਨੂੰ ਮੁਹੱਬਤ ਕਰਦਾ ਹੈ ਨਾ, ਕਿਸੇ ਰੂਪ ਵਿੱਚ ਵੀ ਤਿੱਥੀ ਆ ਗਿਆ ਉਹਨੂੰ ਇੰਨੀ ਭਾਵਨਾ ਨਾਲ ਉਹ ਜੋ ਕੋਈ ਤਿਆਰ ਹੁੰਦਾ ਉਹ ਛਕਾ ਦਿੰਦਾ। ਭਾਈ ਸਾਹਿਬ ਨੇਤਰ ਨੀਵੇਂ ਕਰਕੇ ਬੈਠੇ ਸਨ, ਉਸੇ ਕੱਪੜੇ ਨਾਲ ਆਪਣੇ ਨੇਤਰ ਪੂੰਝਣ ਲੱਗ ਪਏ ਤੇ ਸਤਿਗੁਰਾਂ ਨੇ ਆਵਾਜ਼ ਦੇ ਕੇ ਕਿਹਾ ਸੰਗਤ ਜੀ ਨੰਦ ਲਾਲ ਭੋ ਹਮਰੋ ਦਾਤਾ, ਭਾਈ ਨੰਦ ਲਾਲ ਸਾਡਾ ਦਾਤਾ ਹੈ, ਇਹ ਸੇਵਾ ਕਰਨ ਵਾਲਾ ਅੰਦਰੋਂ ਦਾਤਾ ਦਿਲ ਹੋ ਚੁੱਕਾ ਹੈ। ਭਾਈ ਨੰਦ ਲਾਲ ਭੋ ਹਮਰੋ ਦਾਤਾ, ਭਗਤ ਭਾਓ ਸੰਤਨ ਮਨ ਰਾਤਾ, ਇਹਦਾ ਖਿਰਦਾ ਪ੍ਰੇਮੀ ਪ੍ਰੇਮਾ ਭਗਤੀ ਚ ਭਿੱਜਾ ਹੋਇਆ, ਇਹ ਸੰਤਾਂ ਦੀ ਸੇਵਾ ਕਰਨ ਵਿੱਚ ਹਰ ਵਕਤ ਹੀ ਤਤਪਰ ਰਹਿੰਦਾ ਹੈ। ਭਗਤ ਭਾਓ ਸੰਤਨ ਮਨ ਰਾਤਾ, ਸ਼ੁੱਧ ਤਨਾ ਦੇਖ ਸਕੈ ਚਿੱਤ ਭਾਰੋ, ਇੱਥੇ ਕਈਆਂ ਚਿੱਤ ਭਾਰੋ ਲਿਖਿਆ ਪਰ ਅਸਲ ਚ ਇਹਦਾ ਮੂਲ ਪਾਠ ਜਿਹੜਾ ਗ੍ਰੰਥ ਵਿੱਚ ਸੂਰੀ ਪ੍ਰਕਾਸ਼ ਵਿੱਚ ਉਹ ਚਿਰ ਭਾਰੋ, ਇਹਦਾ ਅਰਥ ਲੰਮਾ ਸਮਾਂ ਕਿਸੇ ਦੀ ਵੇਟ ਨਹੀਂ ਕਰਾਉਂਦਾ। ਸ਼ੁੱਧ ਤਨਾ ਦੇਖ ਸਕੈ ਚਿਰ ਭਾਰੋ, ਦੇਗ ਕਰਨ ਮੈਂ ਜੋਏ ਮਮ ਪਿਆਰੋ, ਲੰਗਰ ਤਾਂ ਸਾਰੇ ਪਕਾਉਂਦੇ ਆ ਪਰ ਇਹਦਾ ਲੰਗਰ ਮੈਨੂੰ ਸਭ ਤੋਂ ਪਿਆਰਾ ਲੱਗਾ। ਉੱਥੇ ਹਜ਼ੂਰ ਨੇ ਫਰਮਾਇਆ ਕੁਛ ਮੰਗੋ, ਮੈਂ ਬੇਨਤੀ ਕਰਾਂ ਭਾਈ ਸਾਹਿਬ ਜੀ ਨੇ ਕੀ ਮੰਗਿਆ। ਧੰਨ ਗੁਰੂ ਗੋਬਿੰਦ ਸਿੰਘ ਜਿਹੜਾ ਅੱਜ ਅਸੀਂ ਪੜ੍ਹ ਰਹੇ ਹਾਂ, ਮਾਲਕ ਜੀ ਆਹ ਮਤ ਦੇ, ਇਹ ਦਾਤ ਦੇ ਕਿ ਤੇਰੇ ਸੰਤਾਂ ਦੀ ਸੇਵਾ ਕਰਾਂ। ਭਾਈ ਸਾਹਿਬ ਕਹਿੰਦੇ ਦਾਤਾ ਜੀ ਸੇਵਾ ਤੁਸੀਂ ਝੋਲੀ ਚ ਪਾਈ, ਸਾਵਧਾਨ ਇਕਾਗਰ ਚੀਤ ਹੋ ਕੇ ਸੇਵਾ ਦੀ ਦਾਤ ਬਖਸ਼ੋ। ਦੂਸਰਾ ਬਚਨ ਕੀਤਾ ਇਸ਼ਾਰਾ ਕਰਕੇ ਮਹਾਰਾਜ ਆਪ ਜੀ ਦਾ ਅੰਦਰ ਖਜ਼ਾਨਿਆਂ ਨਾਲ ਭਰਪੂਰ ਹੈ। ਭਾਈ ਸਾਹਿਬ ਨੇ ਵੀ ਨਹੀਂ ਕਿਹਾ, ਭਾਈ ਸਾਹਿਬ ਦੀ ਰਚਨਾ ਚ ਹੱਕ ਰਾਹ ਗੰਜੂਰ ਗੁਰੂ ਗੋਬਿੰਦ ਸਿੰਘ ਗੰਜੂਰ ਦਾ ਅਰਥ ਖਜ਼ਾਨਚੀ ਕਸਟੋਡੀਅਨ, ਕਹਿੰਦੇ ਨੇ ਵਾਹਿਗੁਰੂ ਜੀ ਦੇ ਦਰਬਾਰ ਦੇ ਖਜ਼ਾਨਿਆਂ ਦੇ ਖਜ਼ਾਨੇ ਦੀ ਕੁੰਜੀ ਧੰਨ ਗੁਰੂ ਗੋਬਿੰਦ ਸਿੰਘ ਦੇ ਹੱਥ ਵਿੱਚ ਹੈ, ਉਹ ਵਾਹਿਗੁਰੂ ਜੀ ਦੇ ਘਰ ਦੇ ਖਜ਼ਾਨਚੀ ਨੇ। ਹੁਣ ਬਚਨ ਕੀ ਕਹੇ ਕਿ ਗੁਰੂ ਗੋਬਿੰਦ ਸਿੰਘ ਜੀ ਬੰਦਗੀ ਜ਼ਿੰਦਗੀ ਨਾਮਾ, ਦੀਦਾਂ ਅਮਰਾ ਲਜ ਤੇ ਦੀਦਾਰ ਬਖਸ਼, ਮੇਰੇ ਦੀਦਿਆਂ ਨੂੰ ਆਪਣੇ ਦੀਦਾਰ ਦੀ ਦਾਤ ਬਖਸ਼ ਦੇ ਹਰ ਵਕਤ। ਦੀਦਾਂ ਅਮਰਾ ਲਜ ਤੇ ਦੀਦਾਰ ਬਖਸ਼, ਸੀਨਾ ਅਮਰਾ ਮਖਸ ਨੇ ਇਸਰਾਰ ਬਖਸ਼। ਮਾਲਕ ਜੀ ਜਿਹੜਾ ਤੇਰੇ ਸੀਨੇ ਵਿੱਚ ਰੱਬੀ ਭੇਦ ਦਾ ਖਜ਼ਾਨਾ ਪਿਆ, ਕਿਰਪਾ ਕਰੋ ਮੈਨੂੰ ਕਿਣਕਾ ਦੇ ਦਿਓ। ਦੀਦਾਂ ਅਮਰਾ ਲਜ ਤੇ ਦੀਦਾਰ ਬਖਸ਼, ਸੀਨਾ ਅਮਰਾ ਮਖਸ ਨੇ ਇਸਰਾਰ ਬਖਸ਼। ਈ ਦਿਰੇ ਬਰਿਆਨੇ ਮਾਰਾ ਸ਼ੌਕ ਦੇ, ਮੇਰੇ ਅੰਦਰ ਨੂੰ ਮਾਰੂ ਥਲ ਨੂੰ ਜਿਹੜਾ ਭੁੱਜਿਆ ਕਈ ਜਨਮਾਂ ਦਾ, ਧੰਨ ਗੁਰੂ ਗੋਬਿੰਦ ਸਿੰਘ ਜੀ ਕਿਰਪਾ ਕਰੋ ਇਹਨੂੰ ਬੰਦਗੀ ਦਾ, ਸਿਮਰਨ ਦਾ, ਇਬਾਦਤ ਕਰਨ ਦਾ ਚਾਹ ਬਖਸ਼ ਦਿਓ, ਸ਼ੌਕ ਬਖਸ਼ ਦਿਓ। ਈ ਦਿਲੇ ਬਰਿਆਨੇ ਮਾਰਾ ਸ਼ੌਕ ਦੇ, ਦਰ ਗਲੂਯਮ ਬੰਦਗੀ ਰਾਹ ਤੌਕ ਦੇ, ਮੇਰੇ ਗਲੇ ਵਿੱਚ ਆਪਣੀ ਬੰਦਗੀ ਦਾ ਪਟਾ ਪਾ ਦੇ। ਹੁਣ ਅਗਲੀ ਬੇਨਤੀ ਸੁਣਿਓ, ਦਰ ਗੁਲੂਮ ਬੰਦਗੀ ਰਾ ਤੌਕ ਦੇ, ਖਿਜ਼ਰ ਮਾਰਾ ਆਰਜ਼ੂਏ ਵਸਲ ਬਖਸ਼, ਕਈ ਜਨਮਾਂ ਦਾ ਵਿਛੋੜਾ ਪਿਆ, ਹੁਣ ਕਿਰਪਾ ਕਰੋ ਤਰੁੱਠਿਓ ਤੇ ਮੈਨੂੰ ਵਿਛੜੇ ਹੋਏ ਨੂੰ ਮਿਲਾ ਲਓ, ਦੁਬਾਰਾ ਕਦੀ ਟੁੱਟਾ ਨਾ। ਹਾਂ ਦੇਖੋ ਇੰਨੀ ਸੇਵਾ ਕਰਕੇ ਮੰਗ ਕੀ ਰਹੇ ਨੇ, ਫਿਰ ਸੇਵਾ। ਖਿਜ਼ਰ ਮਾਰਾ ਆਰਜ਼ੂਏ ਵਸਲ ਬਖਸ਼, ਈ ਖਜ਼ਾਨੇ ਚਸ਼ਮ ਮਾਰਾ ਜਿਸਮ ਬਖਸ਼। ਅਗਲਾ ਬਚਨ ਹੈ, ਹਰ ਸਰੇ ਮੋਯੂਮ ਜ਼ੁਬਾਂ ਕੁਨ ਅਜ਼ ਕਰਮ। ਮਹਾਰਾਜ ਤੁਸੀਂ ਸੇਵਾ ਤੋਂ ਖੁਸ਼ ਹੋਏ ਹੋ, ਆਪ ਜੀ ਸੇਵਾ ਤੋਂ ਪ੍ਰਸੰਨ ਹੋ, ਕਰਾਈ ਤੁਸੀਂ, ਬਸ ਆਖਰੀ ਦਾਤ ਮੰਗਣਾ। ਅੱਜ ਸਰੀਰ ਦਿੱਤਾ, ਇਸ ਸਰੀਰ ਨਾਲ ਜਿੰਨੇ ਰੋਮ ਤੁਸੀਂ ਪੈਦਾ ਕੀਤੇ ਨੇ, ਇੱਕ ਇੱਕ ਰੋਮ ਤੇ ਜੀਵ ਲਾ ਦੇ ਕਲਗੀ ਵਾਲਿਆ, ਮੈਂ ਮਰਦੇ ਦਮ ਤੱਕ ਤੇਰੀ ਬੰਦਗੀ ਕਰਦਾ ਕਰਦਾ ਰੱਜਾ ਨਾ, ਬਸ ਆ ਮੈਨੂੰ ਦਾਤ ਦੇ ਦੇ। ਸ਼ਬਦ ਸੁਣਨ ਵਾਲੇ ਨੇ, ਹਰ ਸਰੇ ਮਯੂਮ ਜ਼ੁਬਾਂ ਕੁਨ ਅਜ਼ ਕਰਮ, ਤਾ ਬਗੋਯੋ ਵਸਵ ਹਾਕਰਾ ਦਮ ਬਦਮ ਦਮ ਬਦਮ, ਮੈਂ ਤੇਰੀ ਬੰਦਗੀ ਕਰਦਾ ਰਹਾਂ, ਮੈਨੂੰ ਇਹ ਦਾਤ ਦੇ ਦਿਓ। ਮੈਂ ਤਾਂ ਅੱਜ ਜ਼ਿਆਦਾ ਟਾਈਮ ਪਹਿਲਾਂ ਲਾ ਦਿੱਤਾ, ਕਿਉਂਕਿ ਸਾਰੇ ਸ਼ਬਦ ਦਾ ਪ੍ਰਕਰਨ ਤਕਰੀਬਨ ਇੱਕੋ ਹੈ। ਆਓ ਇਸ ਅੰਮ੍ਰਿਤ ਬਚਨ ਦੀਆਂ ਇੱਕ ਇੱਕ ਤੁਕ ਦੁਬਾਰਾ ਫਿਰ, ਇਸ ਸਤਿਗੁਰਾਂ ਨੇ ਅੱਜ ਬੇਨਤੀ ਕੀਤੀ ਜੀ, ਤੇ ਆਪਾਂ ਕੀ ਮਹਾਰਾਜ ਸਾਡੀ ਬੇਨਤੀ ਕਰੋ, ਤੁਸੀਂ ਤਾਂ ਆਪ ਪ੍ਰਤੱਖ ਹਰ ਹੋ। ਤੇ ਮਹਾਰਾਜ ਆਰੰਭ ਵਿੱਚ ਜੀ,
ਪਾਣੀ ਪੱਖਾ ਪੀਸੋ ਸੰਤ ਆਗੈ,
ਸਤਿਗੁਰੂ ਜੀ ਤਿੰਨ ਬਚਨ ਕਰ ਰਹੇ ਨੇ, ਪਾਣੀ ਪੱਖਾ ਪੀਸੋ ਸੰਤ ਆਗੈ, ਤੇਰੇ ਸੰਤ ਜਨਾ ਅੱਗੇ ਪਾਣੀ ਮੈਂ ਆਪਣੇ ਮੋਢਿਆਂ ਤੇ ਸਿਰ ਤੇ ਢੋਵਾਂ, ਗਰਮੀ ਵਿੱਚ ਆਪਣੇ ਹੱਥਾਂ ਨਾਲ ਪੱਖਾ ਚੱਲਾਂ, ਤੇ ਲੰਗਰ ਵਿੱਚ ਆਪਣੇ ਹੱਥਾਂ ਨਾਲ ਅਨਾਜ ਪੀ ਕੇ ਆਟਾ ਤਿਆਰ ਕਰਕੇ ਲੈ ਕੇ ਆਵਾਂ।
ਗੁਣ ਗੋਬਿੰਦ ਜਸ ਗਾਈ,
ਉਸ ਸੇਵਾ ਦੇ ਵਿੱਚ ਤੁਸੀਂ ਕਿਰਪਾ ਕਰਿਓ, ਮੈਂ ਗੋਬਿੰਦ ਧਰਤੀ ਦਾ ਸਹਾਰਾ, ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣਾਂ ਦਾ ਯਸ, ਉਸ ਦੀ ਬੰਦਗੀ ਦਾ ਯਸ ਕਰਾਂ।
ਸਾਸ ਸਾਸ ਮਨ ਨਾਮ ਸਮਾਰੈ,
ਕੋਈ ਸਵਾਸ ਮੇਰਾ ਨਾਮ ਤੋਂ ਵਿਅਰਥ ਨਾ ਜਾਏ, ਮੈਂ ਸਵਾਸ ਸਵਾਸ ਖਿਨ ਖਿਨ ਤੁਹਾਡੀ ਬੰਦਗੀ ਕਰਾਂ।
ਇਹੋ ਬਿਸਰਾਮ ਨਿਧ ਪਾਈ,
ਇਹੋ ਬਿਸਰਾਮ ਨਿਧ ਪਾਈ, ਅੱਗੇ ਵੀ ਮੈਂ ਅਰਥ ਕਰਕੇ ਆ, ਬਿਸਰਾਮ ਦਾ ਅਰਥ ਟਿਕਣਾ, ਰੁਕ ਜਾਣਾ, ਟਿਕਾਣਾ, ਨਿਧ ਦਾ ਅਰਥ ਖਜ਼ਾਨਾ। ਇਹੋ ਬਿਸਰਾਮ ਨਿਧ ਪਾਈ, ਅਕਾਲ ਪੁਰਖ ਵਾਹਿਗੁਰੂ ਜੀ, ਮੈਂ ਇਸ ਆਤਮਕ ਸੁੱਖ ਦੇ ਟਿਕਾਣਾ ਜਿਹੜਾ ਹੈ, ਜਿਹੜਾ ਆਤਮਕ ਸੁੱਖ ਦਾ ਖਜ਼ਾਨਾ ਹੈ, ਮੈਂ ਇਸ ਨੂੰ ਪ੍ਰਾਪਤ ਕਰ ਲਵਾਂ।
ਤੁਮ ਕਰਹੋ ਦਇਆ ਮੇਰੇ ਸਾਈ,
ਹੁਣ ਸਤਿਗੁਰੂ ਰਹਾਉ ਦੀਆਂ ਤੁਕਾਂ ਵਿੱਚ ਬਖਸ਼ਿਸ਼ ਕਰ ਰਹੇ ਆ, ਹੇ ਮੇਰੇ ਸਾਈ, ਮੇਰੇ ਮਾਲਕ ਜੀ, ਇਹ ਤੁਸੀਂ ਮੇਰੇ ਉੱਤੇ ਦਇਆ ਕਰੋ।
ਐਸੀ ਮਤ ਦੀਜੈ ਮੇਰੇ ਠਾਕੁਰ,
ਐਸੀ ਮਤ ਦੀਜੈ ਮੇਰੇ ਠਾਕੁਰ, ਠਾਕੁਰ ਦਾ ਅਰਥ ਮਾਲਕ ਸਵਾਮੀ ਵਾਹਿਗੁਰੂ ਜੀ, ਹੇ ਵਾਹਿਗੁਰੂ ਜੀ ਪਰਮਾਤਮਾ ਜੀ, ਤੁਸੀਂ ਦਇਆ ਕਰੋ ਮੇਰੇ ਉੱਤੇ, ਤੇ ਮੈਨੂੰ ਇਹ ਮਤ ਦਿਓ, ਮੈਨੂੰ ਇਹ ਸੁਮਤ ਦਿਓ, ਇਹ ਸਾਨੂੰ ਅਕਲ ਪ੍ਰਦਾਨ ਕਰੋ।
ਸਦਾ ਸਦਾ ਤੁਧ ਧਿਆਈ,
ਮੈਂ ਇੱਕ ਦਿਨ ਨਹੀਂ, ਦੋ ਦਿਨ ਨਹੀਂ, ਸਦਾ ਸਦਾ ਸਦੀਵ ਕਾਲ ਲਈ ਆਪ ਜੀ ਦੀ ਭਗਤੀ ਕਰਦਾ ਰਹਾਂ, ਇਹ ਮੈਨੂੰ ਮਤ ਦੇ ਦਿਓ ਅੱਜ। ਇਹ ਸਤਿਗੁਰਾਂ ਨੇ ਪਹਿਲਾਂ ਸੇਵਾ ਮੰਗੀ, ਭਾਵਾਂ ਜਸ ਗਾਉਣ ਦਾ ਜ਼ਿਕਰ ਕੀਤਾ। ਇਸ ਰਹਾਓ ਦੇ ਬਚਨ ਵਿੱਚ ਫਿਰ ਬੇਨਤੀ ਕੀਤੀ, ਅਕਾਲ ਪੁਰਖ ਜੀ ਤੁਸੀਂ ਕਿਰਪਾ ਕਰੋ, ਮੈਂ ਸਵਾਸ ਸਵਾਸ ਆਪ ਜੀ ਦੀ ਬੰਦਗੀ ਕਰਦਾ ਰਹਾਂ। ਸਭ ਤੋਂ ਵੱਡੀ ਦਾਤ ਜਿਹੜੀ ਗੁਰੂ ਤੋਂ ਮੰਗਣੀ ਹੈ ਨਾ ਜੀ, ਸਭ ਤੋਂ ਵੱਡੀ ਦਾਤ ਸੱਚੀ ਹੈ ਜੀ, ਇਦੋਂ ਵੱਡੀ ਕੋਈ ਦਾਤ ਨਹੀਂ ਪਰਮੇਸ਼ਵਰ ਦਾ ਨਾਮ। ਸਾਡੇ ਬਜ਼ੁਰਗਾਂ ਨੇ ਜਦੋਂ ਅਰਦਾਸ ਦੀ ਸ਼ਬਦਾਵਲੀ ਬਣਾਈ ਤੇ ਉਸ ਸ਼ਬਦਾਵਲੀ ਵਿੱਚ ਨਿੱਜੀ ਨਹੀਂ, ਕਿਉਂਕਿ ਆਪ ਜੀ ਜਦੋਂ ਨਿੱਜੀ ਅਰਦਾਸ ਕਰਦੇ ਹੋ ਨਾ, ਨਿੱਜੀ ਅਰਦਾਸ ਤੋਂ ਪਹਿਲਾਂ ਹਰ ਅਰਦਾਸ ਕਰਨ ਵਾਲਾ ਸਿੱਖ ਪੰਥ ਦਾ ਜਿਹੜਾ ਮੈਂਬਰ ਹੈ ਉਸ ਨੂੰ ਪੰਥ ਵਾਸਤੇ ਤੇ ਸਿੱਖਾਂ ਵਾਸਤੇ ਮੰਗਣਾ ਪੈਂਦਾ ਹੈ। ਹਰ ਸਿੱਖ ਨੂੰ ਜੀ ਆਪਣੇ ਪਰਿਵਾਰ ਦੀ, ਆਪਣੇ ਘਰ ਦੀ, ਆਪਣੇ ਬਿਜ਼ਨਸ ਦੀ ਕੋਈ ਵੀ ਅਰਦਾਸ ਕਰੀਏ, ਸਾਨੂੰ ਅਰਦਾਸ ਤੋਂ ਪਹਿਲਾਂ ਸਮੁੱਚੇ ਪੰਥ ਵਾਸਤੇ ਤੇ ਸਮੁੱਚੇ ਸਿੱਖਾਂ ਵਾਸਤੇ ਬੇਨਤੀ ਕਰਨੀ ਪਏਗੀ। ਅਖੰਡ ਪਾਠ ਸਾਹਿਬ ਕਰੋ, ਸੱਚ ਖੁਸ਼ੀ ਗਮੀ ਕੁਛ ਵੀ ਹੋਵੇ, ਇਹ ਸਮੁੱਚੇ ਪੰਥ ਨੂੰ ਮੰਗਣਾ ਪਏਗਾ। ਪਹਿਲਾਂ ਤਾਂ ਮੰਗਣੇ ਆ ਖਾਲਸਿਆਂ ਲਈ ਕਿ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਮੈਂ ਸਮੁੱਚੇ ਖਾਲਸੇ ਦੀ ਨੁਮਾਇੰਦਗੀ ਕਰਨਾ ਆ ਪੰਥ ਦੀ, ਤੇ ਤੁਸੀਂ ਕਿਰਪਾ ਕਰੋ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤ ਆਵੇ, ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ, ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ। ਫਿਰ ਖਾਲਸੇ ਲਈ ਮੰਗਣੇ ਆ, ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਚਲੋ ਮੈਂ ਇਹਦੇ ਅਰਥ ਨਹੀਂ ਜ਼ਿਆਦਾ ਕੀਤੇ, ਕਿਉਂਕਿ ਇਸ ਹੀ ਪਦੇ ਵਿੱਚ ਖਾਲਸਾ ਜੀ ਤੁਹਾਡਾ ਸਾਰਾ ਸਿਧਾਂਤ ਭਰਿਆ ਹੋਇਆ ਹੈ। ਖਾਲਸੇ ਜੀ ਕੇ ਬੋਲ ਬਾਲਿਆਂ ਤੇ ਸਮਾਪਤੀ, ਇਹ ਖਾਲਸੇ ਲਈ ਮੰਨੇ। ਹੁਣ ਅੱਗੇ ਸਿੱਖਾਂ ਵਾਸਤੇ ਮੰਗਿਆ ਤੇ ਉਹਦੇ ਵਿੱਚ ਹੱਕ ਨਹੀਂ ਮੰਗਿਆ ਜੀ। ਮੰਗਣ ਦੇ ਦੋ ਤਰੀਕੇ ਹੁੰਦੇ ਆ, ਅਸੀਂ ਕਹਿੰਦੇ ਅਸੀਂ ਆਪਣਾ ਹੱਕ ਮੰਗਣ ਆਏ ਹਾਂ, ਇੱਥੇ ਹੱਕ ਨਹੀਂ ਮੰਗਿਆ, ਇੱਥੇ ਦਾਨ ਮੰਗਿਆ ਗਿਆ ਹੈ। ਉੱਥੇ ਦਾਨ ਵਿੱਚ ਦਾਨ ਦਾ ਅਰਥ ਹੱਕ ਨਹੀਂ ਮੇਰਾ, ਪਰ ਤੇਰੇ ਤਰਸ ਨਾਲ ਮੈਨੂੰ ਮਿਲ ਜਾਏ। ਉੱਥੇ ਜਿਹੜਾ ਅਸੀਂ ਸਮੁੱਚੇ ਸਿੱਖਾਂ ਲਈ ਦਾਨ ਮੰਗਣੇ ਹਾਂ, ਮੈਂ ਤਾਂ ਬੇਨਤੀ ਕੀਤੀ ਸਭ ਤੋਂ ਸ੍ਰੇਸ਼ਟ ਕਿਹੜੀ ਦਾਤ ਹੈ। ਉੱਥੇ ਸਤਿਗੁਰੂ ਜੀ ਦੇ ਚਰਨਾਂ ਚ ਅਰਦਾਸ ਕਰਨੇ ਹਾਂ ਕਿ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਛੇ ਦਾਨ ਮੰਗ ਲੈ ਜੀ। ਫਿਰ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਸਾਹ ਦਾਨ, ਭਰੋਸਾ ਦਾਨ, ਵਿਵੇਕ ਦਾਨ ਮੰਗ ਕੇ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਇਹ ਛੇ ਦਾਨ ਤਾਂ ਕਾਇਮ ਰੱਖ ਸਕਣਗੇ ਜੇ ਸੱਤਵਾਂ ਮਿਲੇਗਾ ਤਾਂ। ਅੱਗੇ ਫਿਰ ਸਾਡੇ ਬਜ਼ੁਰਗਾਂ ਨੇ ਜਿਹੜਾ ਸ਼ਬਦ ਪਾਇਆ ਉਹ ਸੀ ਦਾਨਾ ਸ਼੍ਰੋਮਣੀ ਹੈ ਸਭ ਤੋਂ, ਜੇ ਨਾਮ ਹੋਵੇਗਾ ਤੇ ਸਿੱਖੀ ਕਾਇਮ ਰਹੇਗੀ, ਜੇ ਨਾਮ ਹੋਵੇਗਾ ਤੇ ਰਹਿਤ ਕਾਇਮ ਰਹੇਗੀ, ਜੇ ਨਾਮ ਹੋਵੇਗਾ ਸਿੱਖੀ ਕੇਸਾਂ ਨਾਲ ਨਿਭੇਗੀ, ਸਵਾਸਾਂ ਨਾਲ ਨਿਭੇਗੀ, ਜੇ ਸੱਚ ਕਹਿ ਨਾਮ ਹੋਵੇਗਾ ਤੇ ਵਿਵੇਕਤਾ ਆਏਗੀ, ਜੇ ਨਾਮ ਹੋਵੇਗਾ ਵਿਸਾਹ ਰਹੇਗਾ, ਜੇ ਨਾਮ ਹੋਵੇਗਾ ਤੇ ਭਰੋਸਾ ਰਹੇਗਾ। ਇਸ ਕਰਕੇ ਦਾਨਾ ਸਿਰਦਾਨ ਨਾਮਦਾਨ। ਸਤਿਗੁਰੂ ਅੱਜ ਮੰਗਦੇ ਪਿਆ ਕਿ ਮਾਲਕ ਜੀ ਕਿਰਪਾ ਕਰੋ, ਦਇਆ ਕਰੋ, ਇਹੋ ਜੀ ਮਤ ਦਿਓ, ਮੈਂ ਅੱਠੇ ਪੈਰ ਸਦਾ ਸਦਾ ਤੁਹਾਡੀ ਬੰਦਗੀ ਕਰਾਂ। ਤੇ ਜਿਹੜੇ ਬੰਦਗੀ ਚ ਓਤ ਪੋਤ ਸਨ ਨਾ ਜੀ, ਮੰਗਦੇ ਫਿਰ ਉਹ ਹੀ ਬੰਦਗੀ ਪਏ। ਬਾਬਾ ਫਰੀਦ ਸਾਹਿਬ ਜੈਸਾ ਦਰਵੇਸ਼ ਮਹਾਂਪੁਰਖ, ਉਹ ਆਵਾਜ਼ ਦੇ ਕੇ ਕਹਿੰਦੇ ਨੇ, ਤੇਰੀ ਪਨਾਹ ਖੁਦਾਏ ਤੂੰ ਬਖਸ਼ੰਦਗੀ, ਸ਼ੇਖ ਫਰੀਦਾ ਖੈਰ ਦੀਜੈ ਬੰਦਗੀ। ਸਤਿਗੁਰੂ ਕਹਿੰਦੇ, ਹਮ ਭੀਖਕ ਭੇਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ, ਹੋ ਦਇਆਲ, ਨਾਮ ਦਿਓ ਮੰਗਤ ਜਨ ਕੋ, ਸਦਾ ਰਹੂ ਰੰਗ ਰਾਤਾ। ਅਕਾਲ ਪੁਰਖ ਵਾਹਿਗੁਰੂ ਜੀ ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਖੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਵੇਖੋ। ਸੱਚੇ ਪਾਤਸ਼ਾਹ ਜੀ ਰਹਾਉ ਦੇ ਬਚਨ ਚ ਕਹਿ ਰਹੇ ਨੇ, ਦਇਆ ਕਰੋ ਮੇਰੇ ਸਾਈ ਜੀ ਤੇ ਇਹ ਮਤ ਦੇਵੋ, ਮੈਂ ਸਵਾਸ ਸਵਾਸ ਦੰਬ ਦੰਬ ਆਪ ਜੀ ਦੀ ਬੰਦਗੀ ਕਰਾਂ
ਰਹਾਓ।
ਇਹ ਦੋ ਤੁਕਾਂ ਸਤਿਗੁਰਾਂ ਨੇ ਰਹਾਓ ਦੀਆਂ ਦਰਜ ਕੀਤੀਆਂ ਹਨ।
ਤੁਮਰੀ ਕਿਰਪਾ ਤੇ ਮੋਹ ਮਾਨ ਛੂਟੈ,
ਤੇ ਆਪ ਜੀ ਯਾਦ ਰੱਖਿਓ ਹਰ ਸ਼ਬਦ ਚ ਕਿਰਪਾ ਮੰਗਦੇ ਪਏ। ਪਹਿਲਾਂ ਕਿਹਾ ਤੁਸੀਂ ਦਇਆ ਕਰੋ ਨਾਮ ਦੇ ਦਿਓ, ਪਹਿਲੇ ਬਚਨ ਵਿੱਚ ਵੀ ਕਿਹਾ ਕਿਰਪਾ ਕਰੋ ਮੇਰੀ ਆਹ ਇੱਛਾ ਪੂਰੀ ਕਰ ਦਿਓ। ਹੁਣ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਤੁਸੀਂ ਕਿਰਪਾ ਕਰੋ, ਤੁਹਾਡੀ ਕਿਰਪਾ ਨਾਲ ਮੋਹ ਛੁੱਟ ਸਕਦਾ ਹੈ, ਤੁਹਾਡੀ ਕਿਰਪਾ ਨਾਲ ਹੰਕਾਰ ਦੂਰ ਹੋ ਸਕਦਾ ਹੈ, ਤੁਹਾਡੀ ਕਿਰਪਾ ਨਾਲ ਵਾਸਨਾ ਤੋਂ ਮੁਕਤ ਹੋ ਸਕਦਾ ਹਾਂ।
ਬਿਨਸ ਜਾਏ ਪਰਮਾਈ,
ਜਿਹੜੀ ਮੇਰੇ ਅੰਦਰ ਭਟਕਣਾ ਪੈਦਾ ਹੋ ਗਈ, ਅੰਦਰ ਟਿਕਦਾ ਨਹੀਂ, ਪਾਰੇ ਦੀ ਤਰ੍ਹਾਂ, ਬਿਜਲੀ ਦੀ ਤਰ੍ਹਾਂ ਚੰਚਲ ਹੈ, ਕਿਰਪਾ ਕਰੋ ਇਸ ਭਟਕਣਾ ਨੂੰ ਦੂਰ ਕਰ ਦਿਓ ਨਾ, ਇਸ ਭਟਕਣਾ ਨੂੰ ਸਦੀਵ ਵਾਸਤੇ ਮੇਰੇ ਤੋਂ ਦੂਰ ਕਰੋ।
ਆਨੰਦ ਰੂਪ ਰਵਿਓ ਸਭ ਮੱਤੇ,
ਅਗਲੀ ਦਾਤ ਹੋਰ ਮੰਗੀ, ਜਿਹੜਾ ਆਨੰਦ ਸਰੂਪ ਪਰਮਾਤਮਾ ਹੈ, ਜਿਹਨੂੰ ਸਤਿਗੁਰਾਂ ਨੇ, ਵੈਸੇ ਭਾਰਤ ਦੇ ਸ਼ਾਸਤਰਕਾਰਾਂ ਨੇ ਸੱਤ ਚਿੱਤ ਆਨੰਦ ਕਿਹਾ, ਜਿਹਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਫਰਮਾਇਆ ਸੱਤ ਸੁਹਾਣ ਸਦਾ ਮਨ ਚਾਓ, ਜਿਹਨੂੰ ਸਤਿਗੁਰਾਂ ਨੇ ਬਾਣੀ ਚ ਇੱਕ ਸ਼ਬਦ ਵਰਤਿਆ ਸਦਾ ਆਨੰਦ ਆਨੰਦੀ ਸਾਹਿਬ ਗੁਣ ਨਿਧਾਨ ਨਿਤ ਨਿਤ ਜਾਪੀਐ, ਜਿਹੜਾ ਅਕਾਲ ਪੁਰਖ ਆਨੰਦੀ ਸਾਹਿਬ ਹੈ ਜੀ, ਆਨੰਦ ਦਾ ਮਾਲਕ ਹੈ। ਇੱਥੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਜਿਹੜਾ ਆਨੰਦ ਸਵਰੂਪ ਪਰਮਾਤਮਾ ਸਾਰਿਆਂ ਦੇ ਵਿੱਚ ਰਮਿਆ ਹੋਇਆ ਹੈ।
ਜਤ ਕਤ ਪੇਖੋ ਜਾਈ,
ਹੁਣ ਅਗਲੀ ਕਿਰਪਾ ਇਹ ਕਰੋ, ਜਿੱਥੇ ਕਿੱਥੇ ਇੱਥੇ ਉੱਥੇ ਹਰ ਪਾਸੇ ਜਿਹੜਾ ਰਮੇ, ਤੁਸੀਂ ਇਹ ਮੇਰ ਕਰ ਦਿਓ, ਮੈਂ ਹਰ ਥਾਂ ਤੇ ਉਹਦੇ ਦੀਦਾਰ ਹਾਸਲ ਕਰ ਸਕਾਂ, ਤੁਹਾਡੀ ਬੰਦਗੀ ਕਰਾਂ, ਪਰ ਹਰ ਥਾਂ ਤੇ ਜਿੱਥੇ ਕਿੱਥੇ ਮੈਂ ਜਾਵਾਂ, ਉਸ ਦੀ ਦੀਦਾਰ ਉਹਦੀ ਰਹਿਮਤ ਮਿਲੇ।
ਤੁਮ ਦਇਆਲ ਕਿਰਪਾਲ ਕਿਰਪਾ ਨਿਧ,
ਤੁਮ ਦਇਆਲ ਕਿਰਪਾਲ ਕਿਰਪਾ ਨਿਧ, ਵਾਹ ਵਾਹ ਕਿੱਡੇ ਭਾਵਨਾ ਵਾਲੇ ਸ਼ਬਦ ਨੇ ਜੀ, ਤੁਸੀਂ ਕਿਰਪਾਲੂ ਹੋ ਵਾਹਿਗੁਰੂ ਜੀ। ਫਿਰ ਮੈਂ ਬੇਨਤੀ ਕਰਾਂ, ਇਹ ਸੰਬੋਧਨ ਕੀਤਾ ਮਹਾਰਾਜ ਜੀ ਨੇ ਕਿ ਤੁਮ ਕਿਰਪਾਲ ਦਇਆਲ, ਤੁਸੀਂ ਦਿਆਲੂ ਹੋ, ਕਿਰਪਾ ਨਿਧ, ਤੁਸੀਂ ਕਿਰਪਾ ਦੇ ਖਜ਼ਾਨੇ ਹੋ, ਕਿਉਂਕਿ ਗੁਰਮੁਖੋ ਕਿਰਪਾ ਹੀ ਪਾਰ ਲਾ ਸਕਦੀ ਏ। ਕਰਮ ਠੀਕ, ਹਰ ਧਰਮ ਕਹਿੰਦਾ ਕਰਮ ਚੰਗੇ ਕਰੋ ਚਾਹੀਦੇ ਨੇ, ਸ਼ੁਭ ਕਰਮ ਆਪਾਂ ਕਹਿੰਦੇ, ਧਰਮ ਦੀ ਪਰਿਭਾਸ਼ਾ ਵੀ ਇਹ ਵੇ, ਸਰਵ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਪਰ ਕਰਮਾਂ ਨੂੰ ਵੀ ਫਲ ਤਾਂ ਹੀ ਲੱਗਦਾ ਜੇ ਉਹਦੀ ਕਿਰਪਾ ਹੋਵੇ, ਤਾਂ ਕਿਰਪਾ ਤੋਂ ਬਿਨਾਂ ਕਿੱਥੇ ਲੱਗਦਾ ਜੀ। ਜਪਜੀ ਸਾਹਿਬ ਦੀ ਅੰਤਲੀ ਪੌੜੀ ਕਰਮ ਦੱਸਦੀ ਏ, ਸਾਰੇ ਅਸੀਂ ਪੜ੍ਹਨੇ ਜਤ ਪਹਾਰਾ ਕਰਮ ਹੈ ਨਾ, ਕਰੈਕਟਰ ਉੱਚਾ ਹੋਣਾ, ਧੀਰਜ ਕਰਮ ਹੈ, ਅਡੋਲ ਮਤ ਕਰਮ ਹੈ, ਗਿਆਨ ਗੋਣਾ ਕਰਮ ਹੈ, ਭੈ ਵਿੱਚ ਰਹਿਣਾ ਕਰਮ ਹੈ, ਭਾਵਨਾ ਹੋਣੀ ਕਰਮ ਹੈ। ਪਰ ਅੱਜ ਜਦੋਂ ਸਵੇਰੇ ਹੁਕਮ ਆਇਆ ਤੇ ਮੈਂ ਜਦੋਂ ਫਿਰ ਪਾਠ ਕੀਤਾ ਤੇ ਮੇਰੇ ਮਨ ਚ ਆਇਆ ਵੀ ਕਰਮ ਤਾਂ ਭਲੀ ਪੁੱਤ ਹੋਵੇਗਾ ਜੇ ਕਿਰਪਾ ਹੋਵੇਗੀ ਤਾਂ। ਜਤ ਪਹਾਰਾ ਧੀਰਜ, ਭਾਵਾਂ ਇਹ ਜੀਵਨ ਘੜਨ ਦਾ ਇੱਕ ਤਰੀਕਾ ਦੱਸਿਆ ਸੋਨੇ ਦੀ ਉਦਾਹਰਨ ਦੇ ਕੇ, ਜਤ ਪਹਾਰਾ ਧੀਰੇ ਸੁਨਿਆਰ, ਐਰਨ ਮਤ ਵੇਦ ਹਥਿਆਰ, ਪਾਓ ਖੱਲਾ ਅਗਨ ਤਪਤਾਓ, ਭਾਂਡਾ ਪਾਓ ਅੰਮ੍ਰਿਤ ਤਿਤਾਲ, ਘੜੀਐ ਸ਼ਬਦ ਸੱਚੀ ਟਕਸਾਲੋਂ। ਦੇਖੋ ਇੱਥੇ ਕਿਆ, ਘੜੋ ਕਰਮ ਕਰੋ, ਅੱਗੇ ਕੀ ਬਖਸ਼ਿਸ਼ ਕੀਤੀ, ਘੜੀਐ ਸ਼ਬਦ ਸੱਚੀ ਟਕਸਾਲ, ਜਿਨ ਕਉ ਨਦਰ ਕਰਮ ਤਿੰਨ ਕਾਰ, ਜਿਹਦੇ ਤੇ ਤੁਹਾਡੀ ਕਿਰਪਾ ਹੋਵੇ ਉਹ ਕੰਮ ਕਰ ਸਕਦਾ। ਜਿਨ ਕਉ ਨਦਰ ਕਰਮ ਤਿੰਨ ਕਾਰ, ਨਾਨਕ ਨਦਰੀ ਨਦਰ ਨਿਆਲ। ਮਹਾਰਾਜ ਕਹਿੰਦੇ ਆਪ ਜੀ ਕਿਰਪਾਲੂ ਹੋ, ਆਪ ਜੀ ਦਿਆਲੂ ਹੋ, ਆਪ ਜੀ ਕਿਰਪਾ ਦੇ ਖਜ਼ਾਨੇ ਹੋ।
ਪਤਿਤ ਪਾਵਨ ਗੋਸਾਈ,
ਇੰਨੇ ਕਿਰਪਾਲੂ ਹੋ ਕਿ ਜਿਨ੍ਹਾਂ ਬੰਦਿਆਂ ਨੇ ਅੱਤ ਦੇ ਪਾਪ ਕਰਮ ਕੀਤੇ ਨੇ, ਤੁਸੀਂ ਪਤਤਾਂ ਨੂੰ ਵੀ ਪਵਿੱਤਰ ਕਰਨ ਵਾਲੇ ਹੋ। ਇੰਨੇ ਦਿਆਲੂ ਜੀ, ਜਿਸ ਪਾਪੀ ਕੋ ਮਿਲੇ ਨਾ ਢੋਈ, ਸ਼ਰਨ ਆਏ ਤਾਂ ਨਿਰਮਲ ਹੋਈ। ਮਹਾਰਾਜ ਕਹਿੰਦੇ ਸ਼ਰਨ ਆਵੇ ਤਾਂ ਨਿਰਮਲ ਹੋਈ। ਜਿਸ ਬੰਦੇ ਨੂੰ ਕੋਈ ਨਹੀਂ ਜਾਣਦਾ, ਅਜਾਮਲ ਪਾਪੀ ਜਗ ਜਾਣੇ, ਉਹਨੂੰ ਦੁਨੀਆ ਜਾਣਦੀ ਏ ਚੰਗਾ ਜੀਵਨ ਕਰਕੇ ਨਹੀਂ, ਮਾੜਾ ਜੀਵਨ ਕਰਕੇ, ਤੇ ਤੁਸੀਂ ਏਡੇ ਵੱਡੇ ਕਿਰਪਾਲੂ ਹੋ। ਅਜਾਮਲ ਪਾਪੀ ਜਗ ਜਾਣੇ, ਨਿਮਖ ਮਾਏ ਨਿਸਤਾਰਾ, ਨਾਨਕ ਕੈਤ ਚੇਤ ਚਿੰਤਾ ਮਨ ਤੈ ਪੀ ਉਤਰੇ, ਪਾਰਾ ਕੌਣ ਕੋ ਕਲੰਕ ਰਹੋ ਰਾਮ ਨਾਮ ਲੇਤ ਹੀ। ਹੇ ਕਿਰਪਾ ਨਿਧ ਵਾਹਿਗੁਰੂ ਜੀ, ਤੁਸੀਂ ਪਾਪੀਆਂ ਨੂੰ ਪਵਿੱਤਰ ਕਰਨ ਵਾਲੇ ਹੋ।
ਕੋਟ ਸੁਖ ਆਨੰਦ ਰਾਜ ਪਾਏ,
ਕਰੋੜਾਂ ਰਾਜ ਦਾ ਸੁਖ, ਕਰੋੜਾਂ ਰਾਜ ਭਾਗ ਦਾ ਆਨੰਦ ਮੈਨੂੰ ਉਦੋਂ ਮਿਲੇਗਾ।
ਮੁਖ ਤੇ ਨਿਮਖ ਬੁਲਾਈ,
ਹੁਣ ਇੱਥੇ ਮੁਖ ਤੇ ਨਿਮਖ ਬੁਲਾਈ, ਕਈ ਟੀਕਾਕਾਰਾਂ ਗੁਰਮੁਖਾਂ ਨੇ ਇਹ ਵੀ ਕਿਹਾ, ਜੇਦੋ ਵਾਹਿਗੁਰੂ ਜੀ ਤੁਸੀਂ ਇੱਕ ਨਿਮਖ ਮਾਤਰ ਮੈਨੂੰ ਆਪਣੇ ਮੁਖ ਤੋਂ ਆਵਾਜ਼ ਮਾਰ ਲਓ, ਬਾਣੀ ਚ ਆਉਂਦਾ ਵੀ ਹੈ ਕਿ ਪਰਮਾਤਮਾ ਆਪਣੇ ਸੇਵਕ ਨੂੰ ਆਵਾਜ਼ ਮਾਰ ਕੇ ਨੇ ਆ ਜਾਓ ਮੇਰੇ ਕੋਲ ਬੈਠ ਜਾਓ। ਬਾਣੀ ਚ ਇਹ ਵੀ ਆਉਂਦਾ, ਮੈਂ ਲੱਖ ਵਿੜਤੇ ਸਾਹਿਬਾ ਜੇ ਬਿੰਦ ਬੁਲਾਈਆ। ਇੱਕ ਦੱਖਣਿਆਂ ਚ ਸ਼ਬਦ ਏ ਤੂੰ ਚੌ ਸੱਜਣ ਮੈਡਿਆ, ਚੌ ਦੱਖਣਿਆਂ ਚ ਲੈਂਦੀ ਪੰਜਾਬੀ ਚ ਕਹਿੰਦੇ ਬੋਲਣਾ, ਤੂੰ ਚੌ ਸੱਜਣ ਮੈਡਿਆ ਦੇਈ ਸਿਸ ਉਤਾਰ। ਇੱਕ ਵਾਰੀ ਮੇਰੇ ਸੱਜਣਾ ਮੇਰੇ ਨਾਲ ਬੋਲ ਤਾਂ ਸਹੀ, ਮੈਂ ਆਪਣਾ ਸਿਰ ਲਾ ਕੇ ਤੇਰੇ ਚਰਨਾਂ ਚ ਭੇਟ ਕਰ ਦਿਆਂਗਾ। ਤੂੰ ਚੌ ਸੱਜਣ ਮੈਡਿਆ ਦੇਈ ਸਿਸ ਉਤਾਰ, ਨੈਣ ਮਹਿੰਜੇ ਤਰਸ ਦੇ ਕਦ ਪੱਸੀ ਦੀਦਾਰ। ਇੱਥੇ ਸਤਿਗੁਰੂ ਇਉਂ ਬਖਸ਼ਿਸ਼ ਕਰ ਰਹੇ ਨੇ, ਹੇ ਕਿਰਪਾ ਦੇ ਖਜ਼ਾਨੇ, ਤੁਸੀਂ ਮੇਰੇ ਮੁੱਖ ਵਿੱਚ ਇੰਨੀ ਕੁ ਕਿਰਪਾ ਕਰ ਦਿਓ, ਮੈਂ ਨਿਮਕ ਨਿਮਕ ਤੁਹਾਡੀ ਬੰਦਗੀ ਕਰੀ ਜਾਵਾਂ, ਮੈਂ ਨਿਮਕ ਨਿਮਕ ਤੁਹਾਨੂੰ ਪੁਕਾਰਾਂ।
ਜਾਪ ਤਾਪ ਭਗਤ ਸਾ ਪੂਰੀ,
ਓਹੀ ਜਾਪ ਓਹੀ ਤਾਪ ਓਹੀ ਭਗਤੀ ਮੁਕੰਮਲ ਪੂਰੀ ਹੈ।
ਜੋ ਪ੍ਰਭ ਕੈ ਮਨ ਭਾਈ,
ਜਿਹੜੀ ਮੇਰੇ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਭਾ ਗਈ, ਚੰਗੀ ਲੱਗੀ ਹੈ।
ਨਾਮ ਜਪਤ ਤ੍ਰਿਸ਼ਨਾ ਸਭ ਬੁਝੀ ਹੈ।
ਹੁਣ ਸਤਿਗੁਰੂ ਆਪਣੀ ਪਰਮ ਅਵਸਥਾ ਬਿਆਨ ਕਰ ਰਹੇ, ਨਾਮ ਜਪ ਜਪ ਕੇ ਸਿਮਰਨ ਕਰ ਕਰਕੇ ਹਰ ਤਰ੍ਹਾਂ ਦੇ ਅੰਦਰ ਦੀ ਭੁੱਖ ਤ੍ਰਿਸ਼ਨਾ ਉਹ ਬੁੱਝ ਗਈ ਹੈ।
ਨਾਨਕ ਤ੍ਰਿਪਤ ਅਗਾਈ,
ਸਤਿਗੁਰੂ ਗੁਰੂ ਅਰਜਨ ਦੇ ਮਾਰੇ ਕਹਿੰਦੇ ਤ੍ਰਿਪਤੀ ਆ ਗਈ, ਸ਼ਾਂਤੀ ਆ ਗਈ, ਅੰਦਰ ਬਿਲਕੁਲ ਟਿਕ ਗਿਆ ਹੈ। ਅੱਜ ਦੇ ਇਹ ਸ਼ਬਦ ਦਾ ਜਿਹੜਾ ਸਿਧਾਂਤਕ ਪੱਖ ਹੈ ਉਹ ਇਹ ਹੈ ਕਿ ਹੇ ਸਾਈਂ ਤੁਸੀਂ ਦਇਆ ਕਰੋ, ਮੈਨੂੰ ਸੰਤ ਜਨਾਂ ਦੀ ਸੰਗਤ ਦੀ ਸੇਵਾ ਕਰਨ ਦਾ ਅਵਸਰ ਬਖਸ਼ ਦਿਓ। ਪਾਣੀ ਢੋਵਾਂ, ਪੱਖਾ ਝੱਲਾਂ, ਲੰਗਰ ਦੀ ਸੇਵਾ ਕਰਾਂ, ਇੱਕ ਕਿਰਪਾ ਕਰਿਓ, ਮੈਨੂੰ ਅੰਦਰ ਦਾ ਟਿਕਾਅ ਬਖਸ਼ ਦਿਓ ਅਤੇ ਸਵਾਸ ਸਵਾਸ ਆਪਣੀ ਬੰਦਗੀ ਬਖਸ਼ ਦਿਓ। ਇਹ ਸਾਨੂੰ ਸਤਿਗੁਰੂ ਅੱਜ ਸਮੱਤ ਦੇ ਰਹੇ ਨੇ। ਇੰਨੀਆਂ ਕੁ ਬੇਨਤੀਆਂ ਸਵੀਕਾਰ ਕਰਿਓ। ਸੰਗਤ ਜੀ ਆਓ, ਆਪਾਂ ਜਿਵੇਂ ਰੋਜ਼ ਆਪ ਜੀ ਨਾਮ ਜਪ ਕੇ ਅਸੀਸ ਦਿੰਦੇ ਹੋ, ਇਹ ਅਸੀਸ ਹੈ ਜੀ ਸੰਗਤ ਦੀ। ਭਾਵੇਂ ਮੈਨੂੰ ਪਤਾ ਅਸੀਂ ਨਿੱਜੀ ਤੌਰ ਤੇ ਵਾਹਿਗੁਰੂ ਸ਼ਬਦ ਜਪਣੇ ਹਾਂ ਜੀ, ਸੰਗਤੀ ਰੂਪ ਵਿੱਚ ਆਪਾਂ ਸਤਨਾਮ ਵਾਹਿਗੁਰੂ ਜਪਣੇ ਹਾਂ। ਕਰੋ ਕਿਰਪਾ ਜੀ, ਇਹ ਅਸੀਸ ਬਖਸ਼ੋ ਘਰਾਂ ਚ ਬੈਠੇ ਹੋਏ ਵੀ, ਸਤਿਗੁਰੂ ਸਾਡੇ ਅੰਦਰ ਨੂੰ ਟਿਕਾ ਖੇੜਾ ਆਨੰਦ ਬਖਸ਼ੇ। ਕਰੋ ਕਿਰਪਾ ਜੀ।
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ 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 ਜੀ, ਵਾਹਿਗੁਰੂ 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 ਜੀ, ਸਤਨਾਮ 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 ਜੀ, ਵਾਹਿਗੁਰੂ ਵਾਹਿਗੁਰੂ वाहे गुरु जी वाहे गुरु वाहे गुरु वाहे गुरु जी वाहे गुरु वाहे गुरु वाहे गुरु जी वाहे गुरु वाहे गुरु जी वाहे गुरु वाहे गुरु वाहे गुरु जी वाहे गुरु वाहे गुरु वाहे गुरु जी। आओ संगत जी इस अमृत बचन दी विचार कर दिया अखरी अर्थ कर दिया बेअंत पुला होईयां ने कृपा करियो अरदास करियो सतगुरु समत बख्शे अमृत शब्द दिया अंतलियां तुकां दा पाठ सर्वन करिए जी।
जाप ताप भगत सा पूरी जो प्रभ कै मन पाई नाम जपत त्रिसना सब बुझी है नानक त्रिपत अगाई। वाहे गुरु जी का खालसा वाहे गुरु जी की फतेह।